पद बंदन पद बंदन स्मरो गुर अमरदास हृदय नित त्यावो हृदय श्री गुरु रामदास गुण गुरु अर्जन बिघनन के बिघनन हर गोविंद श्री हर राय जोरी नमो कर श्री हर कृष्ण नाम तेग बहादुर परम श्री गुरु गोविंद बंदों बार बार एकंकार सतगुरु वाहे गुरु जी की फतेह
विघ्न विनाशन
वाहे गुरु जी की फतेह विघ्न विनाशन सोए
अड़िल सुन मन माने बैन कौन मन पठा लीनो निकट हकार बैठ गयो मन टठा आनन पनी खान जो नानक तन आ उते की बिद क्या करे कहो जे बिदला
वाहिगुरु जी का खालसा वाहिगुरु जी की फतेह। परम सम्मान योग सत्कार योग सतगुरां दा खास रूप गुरु खालसा साध संगत जिनके भाग बड़े हैं भाई तन साधु संग मुख जुड़े वड्डे भाग हन कि नेता प्रति चवर छतर तखत दे मालक सतगुरु श्री गुरु ग्रंथ साहिब जी महाराज जी दे पावन पवित्र चरणा कमलां च नौवें पातशाह श्री गुरु तेग बहादुर साहिब जी महाराज जी दे पवित्र स्थान ते एकत्र होके धन धन श्री गुरु नानक देव साहिब जी महाराज जी दी पवित्र पावन कथा आप जी सरवण कर रहे हो। जगत गुरु पातशाह जी महाराज मुल्ला प्रति उपदेश कर रहे ने जिस वेले मसान भूमि च बैठे सन मुल्ला जी ने आके जिस वेले अपने मंत्र जंतर कलमा पढ़न दा पखंड वखावा कीता सैकड़े लोग ए तमाशा वेखण वास्ते आए सन। गरीबन वाज पातशाह जी महाराज जी ने नेत्र खोल के बचन उचारण कीता कोई आखे भूतना को कहे वितला। जिस वेले बचन उचारण कीता तो उसे वेले मुल्ला जी महाराज जी दे चरणी ढह पए। महाराज गरीबन वाज पातशाह जी पासों उपदेश की मांग कीती। गरीबन वाज पातशाह ने अपनी माया दृष्टि करके कृपा दृष्टि करके मुल्ला जी दे कपाट खोल दिते। ए मुल्ला जी नवाब दौलत खां दे भेजे आए सन। महाराज सच्चे पातशाह जी की महिमा जान के वापस आके दौलत खान नूं दस्या कि नानक जी नूं किसे प्रकार दे कोई प्रेत भूत दा परछावां नहीं, वो तां आप निरंकार हन, खुदा दा अवतार हन, उन्हां दी लीला साडी समझ विच नहीं आउंदी, जिस कारण करके इहो जे बोल आम सधारण लोग कर रहे हन। नवाब दौलत खां ने मुला जी दे कहे हुए बोल सुने, विचार कीती भी हुण की करिए, कहिंदे जी भाईए जय राम नूं सदीए, उह सियाणे व्यक्ति ने, उन्हां कोलों पुछदे आं वी इह जिहड़े 760 रुपए नानक जी दे साडे कोल पए ने उन्हां दा की करिए। उस वक्त नवाब दौलत खां ने अपना एक अहलकार सिपाही भेज के भाईया जय राम जी नूं सद्या है। भाईया जय राम जी चल के नवाब दौलत खां दे कोल आए ने, आपसी वार्तालाप हो रही है, मन बिरतियां सतगुरु गुरु नानक साहब दे चरणा कमलां नाल जोड़िए, एकाग्र चित होण वास्ते आखिए जी सतनाम
श्री वाहे गुरु साहिब जीओ,
सतनाम श्री
वाहे गुरु साहिब जीओ। अड़िल सुन मन माने बैन पौन मन पठा।
महाराज धन गुरु नानक साहब सच्चे पातशाह जी दी लीला वेख के सुल्तानपुर साहब दा हर एक बसिंदा हैरान है। नवाब दौलत खां ने उस वक्त ए जानन वास्ते कि 760 रुपया दा की करिए, क्योंकि दावेदार दो ने नानक जी कह गए हन कि फकीरां नूं चुका दिओ। बाबा मूल चंद जी आए ने, उह कहिंदे वी नानक दे बच्चियां दा ए धन है, उन्हां नूं देना चाहीदा है। इस दुचिती चो निकलण वास्ते नवाब दौलत खां उद्यम कर रहा है, उपा कर रहा है, तो जानन वास्ते ने एक अपना सेवादार सिपाही नवाब दौलत खां ने भाईए जय राम दे घर भेजिया है।
लीनो निकट हकार बैठ गयो मन तथा।
उसे वक्त भाईया जय राम जी सुनदिया सार, जिन्हां दा मन पहले ही कठिया होया सी, मन च बड़ी उदासी सी, उपरामता सी कि सतगुरु गुरु नानक साहब सच्चे पातशाह जी महाराज जी की कौतक वरता रहे ने, समझ नहीं आ रही। तो पहला जिन्हां दे मन च भारी उपरामता सी, उदासी छाई हुई सी, भाईया जय राम जी नवाब दौलत खां दे सदन अनुसार एदे कोल आ बैठे हन।
आनन पनही खान जो नानक धन आ।
भाईया जय राम जी आके कोल बैठ गए। नवाब दौलत खां बोलिया, भाईये जय राम नूं कहण लगा, जय राम जी तुसी सियाणे हो, सूझवान हो, ते तुसी हुण आप अपने मुंह दसो कि जो गुरु नानक साहब जी दा धन है।
पोते की बिद क्या करें कहो जे बिदला।
जिवें तुसी अपने मन च सोचदे हो, तुसी दसो कि वह जिहड़ा धन है गुरु नानक साहब दा मेरे कोल वधिया होया, उहदा हुण की करना चाहीदा है, वह धन हुण मैं कित्थे देवां, क्योंकि बाबा मूल चंद जी भी मंग रहे ने, ते गुरु नानक साहब जी भी कह गए ने वी इह फकीरां नूं छका दिओ, हुण मैं तां दुचिती विच आना। ते भाईया जय राम जी नूं कहिंदे, जय राम जी तुसी दसो कि उस धन दा हुण मैनूं की करना चाहीदा है।
रहत डरत अत चित नित सत गुरु ते, इत मूले ते डर कठिन दिश दों ते।
हुण इधर भाईया जय राम जी भी दुचिती च ने, उधर महाराज गुरु नानक साहब दा डर है कि सतगुरु सच्चे पातशाह दीन दुनिया दे मालक ने, अवतार ने, खबरे जे मैं आप निर्णा लै लवां ते की बचन कर देण। ते दूजे पासे बाबे मूल चंद दा भी डर है, क्योंकि हर वेले सिर दे उत्ते रहिंदे ने, क्योंकि वह भी सुल्तानपुर साहब ही आसन लाई बैठे सी। जे मैं कह दिया कि जिवें नानक जी कह गए ने उसे तरह करो, ते बाबे मूल चंद ने आ जाना मेरे कोल, उहनूं मैं की जवाब देवांगा, ते जे मूल चंद नूं देण वास्ते कहिना तां महाराज गुरु नानक साहब नूं की जवाब देवांगा, ਇਹ ਤਾਂ ਭਾਈਆ ਜੈ ਰਾਮ ਜੀ ਦੋਵੇਂ ਪਾਸਿਓਂ ਡਰ ਰਹੇ ਨੇ।
ਹੋਰ ਮੈਂ ਕਰਤ ਵਿਚਾਰ ਮੁਕਤੇ ਕੈਸੇ,
ਆਪਣੇ ਹਿਰਦੇ ਚ ਵਿਚਾਰ ਕਰੀ ਜਾਂਦੇ ਨੇ ਭਾਈ ਜੈ ਰਾਮ ਜੀ, ਸੋਚੀ ਜਾਂਦੇ ਨੇ ਵੀ ਕੀ ਕਰਾਂ, ਦੋਵਾਂ ਪਾਸਿਓਂ ਮੇਰੇ ਵਾਸਤੇ ਵੀ ਦੁਚਿੱਤੀ ਹੈ, ਜਿਵੇਂ ਦੌਲਤ ਖਾਂ ਵਾਸਤੇ ਦੁਚਿੱਤੀ ਬਣੀ ਹੈ, ਮੇਰੇ ਵਾਸਤੇ ਵੀ ਦੁਚਿੱਤੀ ਬਣੀ ਹੋਈ ਹੈ। ਮਨ ਦੇ ਵਿੱਚ ਵਿਚਾਰ ਕਰੀ ਜਾਂਦੇ ਨੇ ਤੇ ਆਪਣੇ ਮੂੰਹ ਹਾਲੇ ਕੁਝ ਨਹੀਂ ਬੋਲ ਰਹੇ।
ਉਹ ਬੈਠੀ ਉਹ ਤੂਸ਼ਨ ਠਾਨ ਨਾ ਕੱਚ ਵੀ ਦਿਲ ਹੈ,
ਚੁੱਪ ਕਰਕੇ ਭਾਈਆ ਜੈ ਰਾਮ ਜੀ ਬੈਠੇ ਹੋਏ ਨੇ, ਸੋਚੀ ਜਾਂਦੇ ਨੇ ਵੀ ਜਵਾਬ ਕੀ ਦੇਵਾਂ, ਕੀ ਕਹਾਂ, ਕਈ ਵਿਚਾਰਾਂ ਕਈ ਗਿਣਤੀਆਂ ਆਪਣੇ ਮਨ ਹੀ ਮਨ ਗਿਣਦੇ ਨੇ।
ਖਾਨ ਬਖਾਨਤ ਬੈਨ ਜੇ ਰਾਮ ਕਹੇ ਨਾ ਕਿਉਂ।
ਨਵਾਬ ਦੌਲਤ ਖਾਂ ਨੇ ਵੇਖਿਆ ਵੀ ਭਾਈਆ ਜੈ ਰਾਮ ਜੀ ਨੇ ਮੇਰੀ ਗੱਲ ਦਾ ਕੋਈ ਜਵਾਬ ਹੀ ਨਹੀਂ ਦਿੱਤਾ, ਤੇ ਫਿਰ ਬੋਲਿਆ, ਕਹਿਣ ਲੱਗਾ ਜੈ ਰਾਮ ਜੀ ਕੀ ਗੱਲ ਬੋਲਦੇ ਕਿਉਂ ਨਹੀਂ। ਮੈਂ ਆਪ ਜੀ ਨੂੰ ਪੁੱਛਿਆ ਵੀ ਜਿਹੜਾ ਨਾਨਕ ਜੀ ਦਾ ਧਨ ਮੇਰੇ ਕੋਲ ਪਿਆ ਉਹਦਾ ਮੈਂ ਕੀ ਕਰਾਂ, ਤੇ ਤੁਸੀਂ ਅੱਗੋਂ ਜਵਾਬ ਦੇਣ ਦੀ ਬਜਾਏ ਚੁੱਪ ਬੈਠੇ ਹੋ, ਕੀ ਗੱਲ ਹੈ, ਕੋਈ ਜਵਾਬ ਕਿਉਂ ਨਹੀਂ ਦਿੰਦੇ, ਕਿਉਂ ਨਹੀਂ ਕਿਸੇ ਪ੍ਰਕਾਰ ਦਾ ਕੋਈ ਬਚਨ ਕਹਿੰਦੇ।
ਜੇ ਬਿਦ ਬਦ ਹੈ ਬਦਨ ਸੋ ਬਿਦ ਤਨ ਤਿਨੈ ਦਿਓ।
ਜਿਵੇਂ ਤੁਸੀਂ ਕਹੋਗੇ ਆਪਣੇ ਮੂੰਹ, ਜਿਹਨੂੰ ਕਹੋਗੇ ਮੈਂ ਤਾਂ ਇਹ ਤਨ ਉਸੇ ਨੂੰ ਦੇ ਦੇਵਾਂਗਾ, ਕਿਉਂਕਿ ਮੇਰੀ ਜਾਣ ਪਛਾਣ ਪਹਿਲਾਂ ਤੁਹਾਡੇ ਨਾਲ ਹੈ, ਬਾਅਦ ਵਿਚ ਤੁਸੀਂ ਨਾਨਕ ਜੀ ਨੂੰ ਮੇਰੇ ਕੋਲ ਲਿਆਏ ਹੋ, ਫਿਰ ਬਾਅਦ ਵਿਚ ਮੂਲ ਚੰਦ ਜੀ ਆਏ ਨੇ, ਇਸ ਕਰਕੇ ਮੁੱਢ ਤਾਂ ਤੁਸੀਂ ਹੋ ਮੇਰੇ ਵਾਸਤੇ, ਤੁਸੀਂ ਜੋ ਆਪਣੇ ਮੂੰਹੋਂ ਕਹੋਗੇ ਉਸੇ ਤਰ੍ਹਾਂ ਮੈਂ ਇਹ ਧਨ ਉਸੇ ਨੂੰ ਦੇਵਾਂਗਾ ਜਿਸ ਨੂੰ ਦੇਣ ਲਈ ਤੁਸੀਂ ਕਹੋਗੇ।
ਧਨ ਨਿਜ ਸਦਨ ਨਾ ਧਰੋ ਧਰਮ ਨਿਧ ਨੋ ਨਹੀਂ।
ਇਹ ਧਨ ਮੈਂ ਆਪਣੇ ਘਰ ਨਹੀਂ ਰੱਖ ਸਕਦਾ, ਹੁਣ ਮੇਰੇ ਵਾਸਤੇ ਵੀ ਸਮੱਸਿਆ ਬਣ ਗਈ ਹੈ, ਕਿਉਂਕਿ ਮੈਂ ਵੀ ਧਰਮੀ ਹਾਂ, ਤੇ ਨਾਨਕ ਜੀ ਖੁਦ ਮੈਨੂੰ ਕਹਿ ਗਏ ਨੇ ਵੀ ਜੇ ਤੂੰ ਇਮਾਨ ਦਾ ਸੱਚਾ ਹੈ ਤੇ ਇਹ ਧਨ ਜਿਹੜਾ ਫਕੀਰਾਂ ਨੂੰ ਦਾਨ ਕਰ ਦੇ। ਤੇ ਹੁਣ ਇਮਾਨ ਦੀ ਗੱਲ ਮੇਰੇ ਵਾਸਤੇ ਵੀ ਬਣੀ ਹੋਈ ਆ, ਮੇਰਾ ਧਰਮ ਮੈਨੂੰ ਇਜਾਜ਼ਤ ਨਹੀਂ ਦਿੰਦਾ ਵੀ ਮੈਂ ਬਗਾਨਾ ਹੱਕ ਪਰਾਇਆ ਹੱਕ ਆਪਣੇ ਘਰ ਵਿਚ ਰੱਖਾਂ। ਹੁਣ ਇਹ ਮੈਂ ਆਪਣੇ ਘਰ ਵਿਚ ਰੱਖ ਕੇ ਆਪ ਨਿਰਧਨ ਨਹੀਂ ਹੋਣਾ ਚਾਹੁੰਦਾ, ਬਗਾਨਾ ਧਨ ਆਪਣੇ ਘਰ ਰੱਖਾਂਗਾ ਤੇ ਮੈਂ ਧਰਮ ਤੋਂ ਨਿਰਧਨਾ ਹੋ ਜਾਵਾਂਗਾ, ਮੇਰਾ ਧਰਮ ਜਾਂਦਾ ਰਹੇਗਾ।
ਬੂਜਨ ਤੁਝ ਕੋ ਕੀਨ ਸਮਝ ਭਨੀਏ ਸਏ।
ਇਸ ਕਰਕੇ ਮੈਂ ਤੁਹਾਡੇ ਕੋਲੋਂ ਪੁੱਛ ਰਿਹਾ, ਤੁਹਾਡੇ ਕੋਲੋਂ ਮਦਦ ਲੈਣ ਵਾਸਤੇ ਤੁਹਾਨੂੰ ਸੱਦਿਆ, ਤੁਸੀਂ ਜਵਾਬ ਦਿਓ, ਤੁਸੀਂ ਕੋਈ ਬਚਨ ਕਹੋ ਕਿ ਹੁਣ ਮੈਨੂੰ ਕੀ ਕਰਨਾ ਚਾਹੀਦਾ, ਕਿਉਂਕਿ ਮੈਨੂੰ ਤਾਂ ਹੁਣ ਕੋਈ ਸਮਝ ਨਹੀਂ ਆ ਰਹੀ।
ਸੁਣੋ ਖਾਨ ਜੀ ਕਾਨ ਜੋ ਨਿਜ ਮਨ ਠਾਨੀਆ।
ਜਦੋਂ ਨਵਾਬ ਦੌਲਤ ਖਾਂ ਇਸ ਵੇਲੇ ਦੁਬਾਰਾ ਬੋਲਿਆ ਨਾ, ਤੋ ਸੁਣ ਕੇ ਭਾਈਆ ਜੈ ਰਾਮ ਜੀ ਬੋਲੇ, ਖਾਨ ਜੀ ਸੁਣੋ, ਜੋ ਤੁਸੀਂ ਆਪਣੇ ਮਨ ਦੇ ਵਿਚ ਠਾਨਿਆ ਹੋਇਆ
ਤਸਬਿਦ ਕਰੀਏ ਦਰਬ ਆਪ ਬੁੱਧੀਮਾਨੀਆ।
ਤੁਸੀਂ ਉਸੇ ਤਰ੍ਹਾਂ ਕਰੋ, ਮੈਨੂੰ ਕੀ ਪੁੱਛਦੇ ਹੋ, ਰਾਜੇ ਤਾਂ ਤੁਸੀਂ ਹੋ, ਨਿਆਂ ਤੁਸੀਂ ਕਰਨਾ ਹੈ, ਤੇ ਤੁਹਾਡੇ ਮਨ ਦੇ ਵਿਚ ਜੋ ਤੁਸੀਂ ਠਾਨਿਆ ਹੋਇਆ, ਤੁਸੀਂ ਨਿਸ਼ਚਾ ਕੀਤਾ ਹੋਇਆ, ਉਹ ਉਸੇ ਤਰ੍ਹਾਂ ਤੁਸੀਂ ਕਰੋ, ਤੁਸੀਂ ਆਪ ਬੁੱਧਵਾਨ ਹੋ, ਸਿਆਣੇ ਹੋ।
ਕਿਦੋਂ ਹਿਰਦੇ ਸੰਦੇ ਦੇਨ ਕੋ ਧਾਰਿਆ, ਹੋ ਨਾਨਕ ਨਿਕਟ ਤੁਮਾਰ ਬੂਝ ਕਰ ਕਾਰਿਆ।
ਜੇ ਤੁਹਾਡੇ ਮਨ ਦੇ ਵਿਚ ਸੰਦੇਹ ਹੈ ਵੀ ਕਿਹਨੂੰ ਧਨ ਦਿਆਂ, ਤੇ ਉਸ ਸੰਦੇਹ ਦੀ ਨਿਵਿਰਤੀ ਵਾਸਤੇ ਮਹਾਰਾਜ ਗੁਰੂ ਨਾਨਕ ਸਾਹਿਬ ਕਿਹੜਾ ਤੁਹਾਡੇ ਤੋਂ ਦੂਰ ਨੇ, ਉਹ ਨੇੜੇ ਹੀ ਇੱਥੇ ਮਸਾਣ ਭੂਮੀ ਚ ਬੈਠੇ ਨੇ, ਤੇ ਆਪਾਂ ਉਹਨਾਂ ਨੂੰ ਪੁੱਛ ਲਈਏ। ਸੰਦੇਹ ਦੀ ਨਿਵਿਰਤੀ ਕਰਨੀ ਹੈ ਨਾ ਵੀ ਇਹ ਧਨ ਕਿਸ ਨੂੰ ਦੇਣਾ, ਤੇ ਸੰਦੇਹ ਦੀ ਨਿਵਿਰਤੀ ਵਾਸਤੇ ਨਾਨਕ ਜੀ ਤੁਹਾਡੇ ਕੋਲ ਨੇ, ਉਹਨਾਂ ਕੋਲੋਂ ਪੁੱਛ ਕੇ ਤੁਸੀਂ ਉਸੇ ਤਰ੍ਹਾਂ ਦੀ ਕਾਰ ਕਰੋ ਜੋ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਹੁਕਮ ਕਰਨਗੇ।
ਸੁਣੀ ਖਾਨ ਨੇ ਕਾਨ ਪਮਾਨੇ ਪਠ ਦਿਆ।
ਨਵਾਬ ਨੇ ਜਦੋਂ ਇਹ ਗੱਲ ਸੁਣੀ ਆਖਿਆ ਵੀ ਗੱਲ ਤਾਂ ਬੜੀ ਦਰੁਸਤ ਕਹੀ ਹੈ, ਇਹ ਨਾਨਕ ਜੀ ਨੂੰ ਦੁਬਾਰਾ ਪੁੱਛ ਲੈਣੇ ਆ ਵੀ ਦੱਸੋ ਵੀ ਧਨ ਦੇ ਦਾਅਵੇਦਾਰ ਮੂਲ ਚੰਦ ਜੀ ਵੀ ਆ ਗਏ ਨੇ, ਤੇ ਤੁਸੀਂ ਦੱਸੋ ਕੀ ਕਰਨਾ ਚਾਹੀਦਾ। ਇਹ ਜਾਣਨ ਵਾਸਤੇ ਉਸੇ ਵਕਤ ਇਹਨੇ ਆਪਣਾ ਇੱਕ ਮਾਨਵ ਸੇਵਕ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਵੱਲ ਭੇਜਿਆ ਹੈ, ਔਰ ਆਖਿਆ ਵੀ ਜਾਓ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੂੰ ਬੁਲਾ ਕੇ ਲਿਆਓ।
ਨਾਨਕ ਆਨ ਹਕਾਰ गयो ठिगनिध मया।
खां ने आख्या जाओ महाराज गुरु नानक साहब जी नू कहो के नवाब दौलत खां ने आप नू याद कीता है। महाराज जी नू बुला के लियाओ, इत्थे आ जाणगे ते उन्हां कोल पुछ लवांगे की करना चाहिए। उसे वक्त नवाब दौलत खां दा हुक्म सुनदिया इहदा सेवक दया निध कृपालू पातशाह जिथे महाराज सच्चे पातशाह दा आसन लगा होया सी उथे ओ सेवक चल के जगत गुरु पातशाह दे कोल आया।
वैसे थान मसान न मानव को जान।
महाराज जी मसान भूमि च बैठे ने, किथे सतगुरां दे कोल कोई मानव नहीं। पातशाह जी अपने आनंद दे विच बैठे हुए सन, कोई लागे सेवादार नहीं, कोई होर मनुख नहीं, इकले ही सतगुरु सच्चे पातशाह जी बैठे सन।
वो जिस करना ते नाश ताप त्रै सुख मा।
ऐसे सतगुरु जी जिन्हां दे दर्शन करने मात्र नाल तिन्ने ताप नष्ट हो जांदे। तिन्ने ताप महाराज गुरु नानक साहब जी दे दर्शन करके नस जांदे ने। दर्शन देखत दोख नसे। महाराज जी दे दर्शन करदिआं सारे दोख निवृत हो जांदे ने। साहब जी दे दर्शन करन वास्ते ओ सेवक भी आ पहुंचे। जिथे महाराज जी बैठे सन उथे नवाब दौलत खां दा भेजिआ अहलकार आया है।
नानक जी उठ चलो नवाब हकारे।
आके नमस्कार कीती। महाराज जी नूं आके कहण लगा, नानक जी नवाब दौलत खां आप जी नूं बुलाउंदा ते आप जी उठ के चलो। नवाब दौलत खां ओह आप जी नूं याद कर रहा है, ओह आप जी नूं बुला रहा है और आप जी चलो।
इच्छा पूछन कछक तुम्हें अनसारे।
महाराज जी ओह अपने मन की कोई इच्छा तुहाडे अनुसार है, तुहाडे कोल पुछना चाहुंदा कुछ, ओहदे हिरदे विच निश्चा नहीं हो रहा, उस संदेह विच है। अपने उस संदेह की निवृत्ति वास्ते तुहानू कुछ पुछना चाहुंदा, इस करके महाराज जी आप जी नूं नवाब ने बुलाया ते आप जी कृपा करके चलो।
हाउ न चलो ठीक खान कौन मम काज है।
अगो जगत गुरु पातशाह बेपरवाह निडर अवस्था च बैठे हुए कहण लगे, भी मैं क्यों जावा भाई उथे, मेरा नवाब नाल की काम। जदों तक मैं ओदी नौकरी करदा सी उदों तक तां चलो मन्निया भी ओदे नाल मेरा काम कार सी, हुण तां मैं ओदी नौकरी भी त्याग दित्ती, हिसाब किताब ओदा मैं पूरा कर दित्ता, हुण क्यों बुलाउंदा। महाराज सच्चे पातशाह ने जवाब दे दिता, कहिंदे असीं नहीं आउणा क्योंकि हुण साडा ओदे नाल भला की काम है।
ओ बैस रहे उद्यान नमोगी साजिया।
महाराज जी कहिंदे हुण तां असीं जंगल च बैठे आ, इत्थे उद्यान विच उजाड़ दे विच, इत्थे किहड़ा साडे कोल मोदी खाने दा साजबाज है कि हुण नवाब सानू सदे भी आ के हिसाब किताब दिओ। हुण तां असीं उजाड़ च बैठे आ, जंगल विच बैठे आ, इत्थे साडे कोई मोदी दा साजबाज नहीं कि असीं नवाब नूं जाके हिसाब किताब देईए।
पुरप मान ने बैन बखाने खान सो।
महाराज जी ने जदों जवाब दे दिता ना, भी असीं नहीं आउणा क्योंकि हुण साडा कोई ओहदे नाल काम ही नहीं है, नवाब दौलत खां नाल। फिर सुन के ओह जिहड़ा सेवक सी अहलकार सी वापस चला गया जिथे नवाब दौलत खां दी कचहरी लगी हुई। आके उन्हें नवाब नूं दसी सारी गल के किवें सतगुरु जी ने जवाब दिता है।
मैं पावे पुर पाए रहे उद्यान सो।
कहण लगा नवाब साहब, नानक जी ने जवाब दिता भी असी नगर च पैर नहीं पाउणे, असी तां इत्थे बाहर उद्यान दे विच ही रहना है, इत्थे उजाड़ दे विच जंगल विच ही असी बैठे हां।
आए समाने ना तुम्हारी जानिए।
वो तुहाडी हुण आग्या नहीं मनदे। वो कहंदे मैं हुण ओहदी आग्या क्यों मन्ना, क्योंकि जदों असी ओहदे मोदी खाने दा काम ही नहीं करदे ते ओहदी आग्या क्यों मन्नीए। वो हुण तुहाडी आग्या नहीं मनदे, इस करके हुण कहंदे असी इत्थे उजाड़ विच ही बैठे होए हां।
ओ ज्यों पावे त्यों करो आप तुम सियानिए।
नवाब साहब नानक जी ने तां जवाब दे दिता, ओ कहंदे हुण मैं नहीं आउणा, ओ हुण तुहाडी आग्या नहीं मनदे, ਉਹ ਤੁਹਾਡਾ ਹੁਕਮ ਨਹੀਂ ਮੰਨਦੇ। ਤੇ ਹੁਣ ਤੁਸੀਂ ਆਪ ਆਪਣੇ ਮਨ ਚ ਵਿਚਾਰ ਲਓ, ਜੋ ਤੁਹਾਡੇ ਮਨ ਵਿੱਚ ਆਉਂਦੇ ਤੁਸੀਂ ਉਹ ਕੁਝ ਕਰੋ। ਕਿਉਂਕਿ ਮੈਂ ਤਾਂ ਜਾ ਆਇਆ ਹਾਂ, ਪੁੱਛ ਆਇਆ ਹਾਂ, ਉਹਨਾਂ ਵੱਲੋਂ ਜਵਾਬ ਹੈ। ਹੁਣ ਅੱਗੇ ਤੁਸੀਂ ਆਪ ਸਿਆਣੇ ਹੋ, ਤੁਸੀਂ ਹੁਣ ਆਪ ਵਿਚਾਰ ਕਰੋ, ਤੁਹਾਡੇ ਮਨ ਨੂੰ ਜੋ ਪਾਉਂਦਾ ਉਹ ਤੁਸੀਂ ਕਰੋ।
ਸੁਨੀ ਖਾਨ ਨਿਜ ਕਾਨ ਰਿਸਾਨੋ ਮਨ ਘਨੋ।
ਜਦੋਂ ਨਵਾਬ ਨੇ ਸੁਣਿਆ ਨਾ ਕਿ ਮੇਰੀ ਆਗਿਆ ਨਹੀਂ ਮੰਨੀ, ਜਦੋਂ ਉਹਨੇ ਜਵਾਬ ਦਿੱਤਾ ਨਾ ਵੀ ਉਹ ਤੁਹਾਡੀ ਆਗਿਆ ਨਹੀਂ ਮੰਨਦੇ, ਹੁਣ ਸੁਣਦਿਆਂ ਨਵਾਬ ਨੂੰ ਗੁੱਸਾ ਚੜ ਗਿਆ, ਮੇਰੀ ਆਗਿਆ ਨਹੀਂ ਮੰਨਦੇ, ਮੇਰੇ ਨਗਰ ਦੇ ਵਿੱਚ ਰਹਿੰਦੇ ਹੋਣ, ਮੇਰਾ ਇਲਾਕਾ ਜਿੱਥੇ ਮੇਰਾ ਹੁਕਮ ਚੱਲਦਾ ਹੈ, ਉੱਥੇ ਮੇਰਾ ਹੁਕਮ ਮੰਨਣ ਤੋਂ ਕੋਈ ਮੇਰੇ ਸਾਹਮਣੇ ਇਨਕਾਰ ਕਰ ਦੇਵੇ ਮੇਰੇ ਅਹਿਲਕਾਰ ਨੂੰ। ਹੰਕਾਰ, ਪਦਵੀ ਦਾ ਹੰਕਾਰ, ਰੁਤਬੇ ਦੀ ਹਉਮੈ ਸੀ ਨਾ ਅੰਦਰ, ਤੇ ਕਹਿੰਦੇ ਉਸ ਹੰਕਾਰ ਦੇ ਵਿੱਚ ਇਹਦੇ ਹਿਰਦੇ ਚ ਘਣਾ ਕ੍ਰੋਧ ਆਇਆ, ਬਹੁਤ ਭਾਰੀ ਰੋਸ ਇਹਦੇ ਹਿਰਦੇ ਚ ਪੈਦਾ ਹੋਇਆ।
ਮਸ਼ਕਰ ਸਾਏ ਸੁਮੇਰ ਭਗਨ ਚੈ ਮਨ ਮਨੋ।
ਉਹ ਗੱਲ ਹੋਈ ਕਿ ਮੱਛਰ ਨੂੰ ਗੁੱਸਾ ਆ ਜਾਏ, ਉਹ ਆਖੇ ਵੀ ਹੁਣ ਮੈਂ ਸੁਮੇਰ ਪਰਬਤ ਨੂੰ ਟੱਕਰ ਮਾਰ ਕੇ ਤੋੜ ਕੇ ਰੱਖ ਦੇਣਾ। ਏਦਾਂ ਦਾ ਗੁੱਸਾ ਨਵਾਬ ਦੌਲਤ ਖਾਂ ਦਾ ਗੁੱਸਾ ਆਇਆ। ਭਾਈ ਸਾਹਿਬ ਜੀ ਕਿਆ ਸੋਹਣੀ ਉਦਾਹਰਣ ਦਿੰਦੇ ਦੇ ਗੁੱਸੇ ਦੀ, ਕਹਿੰਦੇ ਵੀ ਇਸ ਤਰ੍ਹਾਂ ਦਾ ਗੁੱਸਾ ਹੈ ਕਿ ਜਿਵੇਂ ਇੱਕ ਮੱਛਰ ਨੂੰ ਕ੍ਰੋਧ ਆ ਜਾਏ, ਬੜਾ ਭਾਰੀ ਰੋਸ ਆ ਜਾਏ, ਤੇ ਉਹ ਮੱਛਰ ਆਖੇ ਵੀ ਮੈਂ ਸੁਮੇਰ ਪਰਬਤ ਨੂੰ ਮਾਰ ਕੇ ਟੱਕਰ ਤੇ ਸੁਮੇਰ ਨੂੰ ਤੋੜ ਕੇ ਰੱਖਦਾ। ਏਦਾਂ ਦਾ ਗੁੱਸਾ ਨਵਾਬ ਦੌਲਤ ਖਾਂ ਦੇ ਅੰਦਰ ਆਇਆ ਉਸ ਮਾਲਕ ਦੇ ਉੱਤੇ ਜਿਹੜੇ ਤ੍ਰਿਲੋਕੀ ਨਾਥ, ਕਰੋੜਾਂ ਬ੍ਰਹਿਮੰਡਾਂ ਦੇ ਠਾਕੁਰ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਦੇ ਉੱਤੇ ਇਹਨੇ ਇਹੋ ਜਿਹਾ ਗੁੱਸਾ ਜ਼ਾਹਰ ਕੀਤਾ।
ਕਹਿ ਕੇ ਆਨੋ ਗਹੀ ਕਹੇ ਜੇ ਨਾ ਆਵੇ।
ਅੱਛਾ, ਮੇਰੀ ਆਗਿਆ ਨਹੀਂ ਮੰਨਦੇ, ਕਹਿੰਦਾ ਜਾ ਕੇ ਇੱਕ ਵਾਰੀ ਦੁਬਾਰਾ ਕਹੋ, ਜੇ ਤਾਂ ਮੇਰਾ ਕਹਿਆ ਮੰਨ ਕੇ ਆ ਜਾਂਦੇ ਨੇ ਤਾਂ ਠੀਕ ਹੈ, ਨਹੀਂ ਤਾਂ ਫਿਰ ਸਿਪਾਹੀਆਂ ਨੂੰ ਲੈ ਜਾਓ ਤੇ ਉਹਨਾਂ ਨੂੰ ਪਕੜ ਕੇ ਲਿਆਓ ਮੇਰੇ ਕੋਲ, ਮੇਰੇ ਸਾਹਮਣੇ ਮੇਰੀ ਆਗਿਆ ਦਾ ਕੋਈ ਉਲੰਘਣ ਕਰੇ ਇਹ ਕਿਵੇਂ ਹੋ ਸਕਦਾ ਹੈ। ਕਹਿੰਦਾ ਵੀ ਜੇ ਕਹੇ ਆਉਂਦੇ ਨੇ ਤਾਂ ਠੀਕ ਹੈ, ਤੇ ਜੇ ਮੇਰੇ ਕਹੇ ਨਹੀਂ ਆਉਂਦੇ ਤਾਂ ਜਾਓ ਛੇਤੀ ਨਾਲ ਸਿਪਾਹੀ ਲੈ ਕੇ ਜਾਓ ਤੇ ਉਹਨਾਂ ਨੂੰ ਪਕੜ ਕੇ ਲੈ ਕੇ ਆਓ।
ਉਹ ਜਾਓ ਅਬੈ ਸਮਝਾਓ ਬੋਰ ਪਛਤਾਵੇ।
ਜਾਓ ਜਾ ਕੇ ਉਹਨਾਂ ਨੂੰ ਸਮਝਾਓ ਕਿ ਹਾਲੇ ਆਪਣੇ ਆਪ ਭਲੇ ਪ੍ਰਕਾਰ ਨਾਲ ਆ ਜਾਣ ਤਾਂ ਠੀਕ ਹੈ, ਨਹੀਂ ਤਾਂ ਬਾਅਦ ਵਿੱਚ ਉਹਨਾਂ ਨੂੰ ਪਛਤਾਉਣਾ ਪਏਗਾ, ਫਿਰ ਬਾਅਦ ਵਿੱਚ ਉਹ ਪਛਤਾਉਣਗੇ। ਇਹੋ ਜੀ ਜਾ ਕੇ ਸਮਝ ਦੇ ਦਿਓ।
ਦੇਰਹੀਨ ਨਰ ਫੇਰ ਫੇਰ ਕਹਿ ਜਾਏ ਕਹਿ।
ਕਹਿੰਦੇ ਉਸੇ ਵਕਤ ਅਹਿਲਕਾਰ ਬੜੀ ਛੇਤੀ ਨਾਲ, ਕਾਹਲੀ ਨਾਲ, ਨਵਾਬ ਦੌਲਤ ਖਾਂ ਦਾ ਗੁੱਸਾ ਵੇਖ ਕੇ ਬੜੀ ਛੇਤੀ ਨਾਲ ਮਹਾਰਾਜ ਗੁਰੂ ਨਾਨਕ ਸਾਹਿਬ ਕੋਲ ਆਇਆ।
ਵੇਗ ਚਲੋ ਇੱਕ ਬੇਰ ਵਿਦੇਹਰ ਖਾਏ ਕੈ।
ਗੁਰੂ ਜੀ ਕੋਲ ਆ ਕੇ ਉਹ ਅਹਿਲਕਾਰ ਬੋਲਿਆ, ਕਹਿਣ ਲੱਗਾ ਜੀ ਛੇਤੀ ਚਲੋ। ਮਹਾਰਾਜ ਨਾਨਕ ਜੀ, ਨਵਾਬ ਸਾਹਿਬ ਬੜੇ ਗੁੱਸੇ ਵਿੱਚ ਨੇ, ਤੇ ਜੇ ਤੁਸੀਂ ਖੁਸ਼ੀ ਖੁਸ਼ੀ ਚਲੇ ਜਾਓ ਤੇ ਚੰਗੀ ਗੱਲ ਹੈ, ਆਪ ਜੀ ਛੇਤੀ ਚਲੋ।
ਨਾ ਤਰ ਵਿਸੈ ਮਨ ਖਾਨ ਮੰਗਾਏ ਗਹਾਏ ਕੈ।
ਤੁਸੀਂ ਆਪ ਨਹੀਂ ਚਲੋਗੇ ਤੋ ਨਵਾਬ ਆਪਣੇ ਸਿਪਾਹੀ ਭੇਜੇਗਾ ਤੇ ਤੁਹਾਨੂੰ ਪਕੜ ਕੇ ਬੁਲਾ ਲਵੇਗਾ, ਤੇ ਮਹਾਰਾਜ ਜੀ ਫਿਰ ਉਹਨਾਂ ਦਾ ਜ਼ੋਰ ਚੱਲੇਗਾ, ਉਹਦੇ ਵਿੱਚ ਫਿਰ ਆਪ ਜੀ ਦੀ ਬੇਅਦਬੀ ਵੀ ਹੋਵੇਗੀ, ਇਸ ਕਰਕੇ ਮਹਾਰਾਜ ਆਪ ਦੀ ਕਿਰਪਾ ਕਰਕੇ ਆਪ ਹੀ ਚੱਲੋ।
ਹੋ ਭਲੀ ਬਾਤ ਹੈ ਆਪ ਚਲੋ ਸੁਖ ਪਾਏ ਕੈ।
ਮਹਾਰਾਜ ਜੀ ਇਹਦੇ ਵਿੱਚ ਸਾਰਿਆਂ ਦਾ ਭਲਾ ਹੈ, ਸਾਰਿਆਂ ਦਾ ਹਿੱਤ ਹੈ, ਆਪ ਹੀ ਕਿਰਪਾ ਕਰਕੇ ਉੱਠ ਕੇ ਚੱਲੋ, ਨਵਾਬ ਨੂੰ ਮਿਲਣਾ ਹੀ ਹੈ ਨਾ, ਉਹਨੇ ਆਪ ਜੀ ਨੂੰ ਦੋ ਸਵਾਲ ਕਰਨੇ ਨੇ, ਉਹਦੇ ਸਵਾਲ ਦਾ ਜਵਾਬ ਦੇ ਦਿਆ ਜੇ ਉਹਦਾ ਸੰਦੇਹ ਨਿਵਰਤ ਹੋ ਜਾਏਗਾ। ਮਹਾਰਾਜ ਆਪ ਜੀ ਕਿਰਪਾ ਕਰਕੇ ਜ਼ਰੂਰ ਚੱਲੋ।
ਸੁਣਿਓ ਸ਼੍ਰੋਣ ਸੁਖ ਰਾਜ ਸਹਿਜ ਮੁਸਕਤ ਚਲੇ।
ਮਹਾਰਾਜ ਸੁਖਾਂ ਦੇ ਦਾਤੇ ਪਾਤਸ਼ਾਹ ਨੇ ਨਵਾਬ ਦੌਲਤ ਖਾਂ ਦਾ ਗੁੱਸਾ ਵੀ ਸੁਣਿਆ ਤੇ ਸੁਣ ਕੇ ਮੇਰੇ ਸਾਹਿਬ ਮੁਸਕਰਾ ਪਏ। ਮੁਸਕਰਾਣਾ ਵੀ ਹਮੇਸ਼ਾ ਵੱਡਾ ਛੋਟੇ ਦੀ ਬੇਵਕੂਫੀ ਨੂੰ ਵੇਖ ਕੇ ਮੁਸਕਰਾ ਵੀ ਪੈਂਦਾ ਕਿ ਮੱਛਰ ਨੂੰ ਗੁੱਸਾ ਆ ਗਿਆ, ਸੁਮੇਰ ਤੋੜਨਾ ਚਾਹੁੰਦਾ, ਤੇ ਹਾਸਾ ਤਾਂ ਆਵੇਗਾ ਨਾ, ਮੁਸਕਰਾਹਟ ਤਾਂ ਆਉਣੀ ਸੀ। ਦਿਆਲੂ ਕਿਰਪਾਲੂ ਪਾਤਸ਼ਾਹ ਹੁਣ ਮਤ ਦੇਣ ਵਾਸਤੇ ਵੀ ਮਤ ਦੀ ਲੋੜ ਹੈ ਉਹਨੂੰ, ਮੇਰੇ ਸਾਹਿਬ ਜੀ ਜੇ ਮਤ ਦਿੱਤੀ ਹੈ ਤਾਂ ਹਮੇਸ਼ਾ ਵੱਡਿਆਂ ਨੂੰ ਦਿੱਤੀ, ਮਲਕ ਭਾਗੋ ਨੂੰ ਦਿੱਤੀ ਹੈ, ਨਵਾਬ ਦੌਲਤ ਖਾਂ ਨੂੰ ਦਿੱਤੀ ਹੈ, ਨੂਰ ਸ਼ਾਹ ਜਾਦੂਗਰਨੀ ਨੂੰ ਦਿੱਤੀ ਹੈ ਜੋ ਇਲਾਕੇ ਦੀ ਮੁਖੀਆ ਸੀ, ਤੇ ਜੇ ਮਾਣ ਦਿੱਤਾ ਤਾਂ ਉਹ ਗਰੀਬਾਂ ਨੂੰ ਦਿੱਤਾ ਹੈ। ਭਾਈ ਲਾਲੋ ਦੇ ਘਰ ਜਾ ਕੇ ਉਹਦੇ ਕੋਧਰੇ ਦੇ ਪ੍ਰਸ਼ਾਦੇ ਛਕ ਕੇ, ਵੱਡੇ ਮਤ ਵਾਲੇ ਹੋਣਗੇ ਉਹਨਾਂ ਦੇ ਪਿੱਛੇ ਚੱਲਣ ਵਾਲੇ ਸੁਭਾਵ ਉਸ ਮਤ ਦੇ ਅਨੁਸਰਣ ਹੋ ਜਾਣਗੇ। ਮਹਾਰਾਜ ਜੀ ਨੇ ਵੇਖਿਆ ਵੀ ਇਹਨੂੰ ਮਤ ਦੀ ਲੋੜ ਹੈ, ਮੁਸਕਰਾਉਂਦਿਆਂ ਹੋਇਆਂ ਸੁਖਦਾਤੇ ਪਾਤਸ਼ਾਹ ਨੇ ਸੁਣਿਆ, ਸੁਣ ਕੇ ਗਰੀਬ ਨਵਾਜ ਪਾਤਸ਼ਾਹ ਜੀ ਸਹਿਜ ਹੀ ਉੱਠ ਕੇ ਚੱਲ ਪਏ।
ਮੰਦ ਮਤੀ ਮਨ ਮੂਡ ਦੇਣ ਤੇ ਮਤ ਬਲੇ,
ਵੀ ਮੰਦ ਮਤੀ ਹੈ, ਮੂੜ ਮਤ ਹੈ, ਮੂਰਖ ਮਤ ਹੈ, ਅਹੰਕਾਰ ਦੇ ਵਿੱਚ ਸੋਝ ਹੀ ਨਹੀਂ ਆਉਂਦੀ, ਕਿਉਂਕਿ ਅਹੰਕਾਰ ਵਿੱਚ ਤਮੋ ਗੁਣ ਵੀ ਛਾ ਜਾਂਦਾ, ਜਦੋਂ ਤਮ ਛਾ ਜਾਂਦਾ ਬੁੱਧੀ ਤੇ ਉਦੋਂ ਕੋਈ ਵਿਚਾਰ ਨਹੀਂ ਰਹਿੰਦੀ। ਉਹਨੂੰ ਭਲੀ ਮਤ ਦੇਣ ਵਾਸਤੇ ਸਤਿਗੁਰੂ ਜੀ ਚੱਲੇ ਹਨ।
ਉਹ ਕਲੀ ਕਲ ਮਲ ਬਲ ਬਲਤ ਉਭਾਰ ਤਿਸ ਸਹੀ,
ਮਹਾਰਾਜ ਸੱਚੇ ਪਾਤਸ਼ਾਹ ਬੇਦੀਆਂ ਦੀ ਕੁੱਲ ਦੇ ਸਰਮੋਰ ਸਾਹਿਬ ਚੱਲ ਪਏ। ਕਲਯੁਗ ਦੇ ਜੀਵ ਜਿਹੜੇ ਕਲਯੁਗ ਦੀ ਮਤ ਕਰਕੇ ਪਾਪਾਂ ਚ ਗਰਤ ਹੋਏ ਫਿਰਦੇ ਸਨ, ਉਹਨਾਂ ਬਲਦਿਆਂ ਹੋਇਆਂ ਨੂੰ ਸੜਦਿਆਂ ਹੋਇਆਂ ਨੂੰ ਉਬਾਰਨ ਵਾਸਤੇ ਮਹਾਰਾਜ ਗੁਰੂ ਨਾਨਕ ਸਾਹਿਬ ਚੱਲ ਪਏ। ਸਾੜੀ ਰਹੇ ਸੀ ਨਾ ਵਿਸ਼ੇ ਵਿਕਾਰਾਂ ਚ, ਅਹੰਕਾਰ ਦੀ ਅੱਗ ਦੇ ਵਿੱਚ, ਅਭਿਮਾਨ ਦੀ ਅੱਗ ਚ, ਉਸ ਅੱਗ ਦੇ ਵਿੱਚੋਂ ਉਭਾਰਨ ਵਾਸਤੇ ਮਹਾਰਾਜ ਬੇਦੀਆਂ ਦੀ ਕੁੱਲ ਦੇ ਸਰਬੋਰ ਸਾਹਿਬ ਗੁਰੂ ਨਾਨਕ ਸਾਹਿਬ ਚੱਲ ਪਏ।
ਗਏ ਠੰਡ ਤੈ ਪਏ ਕੀਓ ਨਾ ਸਲਾਮ ਕੋ,
ਮਹਾਰਾਜ ਸੱਚੇ ਪਾਤਸ਼ਾਹ ਗਏ ਨਵਾਬ ਦੌਲਤ ਖਾਂ ਦੇ ਸਾਹਮਣੇ ਜਾ ਕੇ ਖਲੋ ਗਏ, ਕੋਈ ਸਲਾਮ ਨਹੀਂ ਕੀਤੀ, ਕਿਉਂਕਿ ਮਹਾਰਾਜ ਜੀ ਤਾਂ ਕਹਿੰਦੇ ਸਲਾਮ ਹੀ ਸਾਡੀ ਉਸ ਨੂੰ ਆਦੇਸ਼ ਤੇ ਸਹਿ ਆਦੇਸ਼, ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਸਾਡੀ ਸਲਾਮ ਉਸ ਨੂੰ ਹੈ, ਸਾਡੀ ਨਮਸਕਾਰ ਉਸ ਨੂੰ ਹੈ। ਮਹਾਰਾਜ ਸੱਚੇ ਪਾਤਸ਼ਾਹ ਕੋਈ ਸਲਾਮ ਨਹੀਂ ਕੀਤੀ, ਜਾ ਕੇ ਨਵਾਬ ਦੌਲਤ ਖਾਂ ਦੇ ਸਾਹਮਣੇ ਖਲੋ ਗਏ।
ਹੀਰਤ ਉਰ ਵਿਸ ਸਰਸ ਖਾਨ ਮਨ ਬਾਮ ਕੋ,
ਟੇਢੇ ਮਨ ਵਾਲਾ ਨਵਾਬ ਦੌਲਤ ਖਾਂ ਜਿਹਦਾ ਮਨ ਟੇਢਾ ਹੋਇਆ ਫਿਰਦਾ ਸੀ ਅਹੰਕਾਰ ਕਰਕੇ, ਬੜਾ ਗੁੱਸਾ ਵੀ ਹਿਰਦੇ ਚ, ਇੱਕ ਤਾਂ ਪਹਿਲਾਂ ਗੁੱਸਾ ਸੀ, ਦੂਸਰਾ ਗੁੱਸਾ ਇਸ ਕਰਕੇ ਹੋਰ ਵੱਧ ਗਿਆ ਵੀ ਮਹਾਰਾਜ ਜੀ ਨੇ ਸਲਾਮ ਨਹੀਂ ਕੀਤੀ, ਆ ਕੇ ਸਾਹਮਣੇ ਖਲੋ ਗਏ ਨੇ। ਤੋ ਉਸ ਵੇਲੇ ਆਪਣੇ ਰਿਸ ਨਾਲ, ਕ੍ਰੋਧ ਨਾਲ ਅੱਖਾਂ ਲਾਲ ਸੁਰਖ ਕਰਕੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਵੱਲ ਵੇਖਣ ਲੱਗਾ।
ਹਉ ਜੋ ਹਕਾਰਿਓ ਤੋਏ ਨਾ ਆਇਓ ਕਿਆ ਛੱਟੀ,
ਕਹਿੰਦਾ ਨਾਨਕ ਜੀ ਕੀ ਗੱਲ ਹੈ, ਮੈਂ ਤੁਹਾਨੂੰ ਆਪਣੇ ਕੋਲ ਬੁਲਾਇਆ ਸੀ, ਸੱਦਿਆ ਸੀ, ਅਹਿਲਕਾਰ ਭੇਜਿਆ ਸੀ, ਮੇਰੀ ਪਹਿਲੀ ਵਾਰੀ ਬੁਲਾਉਣ ਤੇ ਤੁਸੀਂ ਕਿਉਂ ਨਹੀਂ ਆਏ, ਕੀ ਸੋਚਿਆ ਸੀ ਮਨ ਚ, ਕਿਆ ਠੱਟੀ, ਤੁਸੀਂ ਆਪਣੇ ਮਨ ਚ ਕੀ ਠੱਟ ਲਿਆ ਸੀ, ਕੀ ਸੋਚਿਆ ਸੀ ਕਿ ਮੇਰੀ ਗੱਲ ਮੰਨ ਕੇ ਪਹਿਲਾਂ ਨਹੀਂ ਆਏ।
ਓ ਮੋਰ ਆਏ ਸਿੰਘ ਮੋਰ ਬੈਠਿਓ ਲੱਖ ਲਟੀ,
ਮੇਰੀ ਆਗਿਆ ਮੋੜ ਕੇ, ਜਿਹੜੀ ਆਗਿਆ ਜਿਹੜਾ ਹੁਕਮ ਮੈਂ ਭੇਜਿਆ ਸੀ ਉਹਨੂੰ ਮੋੜ ਕੇ, ਪਤਾ ਨੀ ਤੁਸੀਂ ਆਪਣੇ ਮਨ ਚ ਕੀ ਸੋਚਿਆ ਸੀ, ਕੀ ਲੱਖ ਕੇ ਆਪਣੇ ਮਨ ਚ ਬੇਪਰਵਾਹ ਹੋ ਕੇ ਤੁਸੀਂ ਬੈਠੇ ਸੀ।
ਚਾਕਰ ਜਬੈ ਤੁਮਾਰ ਆਵਤੇ ਤੁਮ ਕਹੇ
ਸਤਨਾਮ, ਅੱਗੋਂ ਮੇਰੇ ਸਾਹਿਬ ਸੱਚੇ ਪਾਤਸ਼ਾਹ ਬੋਲੇ, ਨਵਾਬ ਦੌਲਤ ਖਾਂ ਜਦੋਂ ਤੱਕ ਤੇਰੇ ਚਾਕਰ ਸੀ ਤੇਰੇ ਹੁਕਮ ਦੇ ਵਿੱਚ ਆਉਂਦੇ ਸੀ, ਜਦੋਂ ਬੁਲਾਉਂਦਾ ਸੀ, ਜਦੋਂ ਤੱਕ ਤੇਰੇ ਚਾਕਰ ਸੀ ਮੋਦੀ ਖਾਨੇ ਚ, ਤੇਰੇ ਚ ਅਸੀਂ ਮੋਦੀ ਦਾ ਕੰਮ ਕਰਦੇ ਸੀ, ਉਦੋਂ ਤੱਕ ਜਦੋਂ ਤੂੰ ਆਗਿਆ ਕਰਦਾ ਸੀ ਤੇਰੀ ਆਗਿਆ ਸੁਣ ਕੇ ਅਸੀਂ ਚੱਲ ਕੇ ਆਉਂਦੇ ਸੀ।
ਸਜੀ ਕ੍ਰਿਤੀ ਅਬ ਸਬੈ ਨਿਰਾਰੇ ਹੋ ਰਹੇ,
ਹੁਣ ਅਸੀਂ ਤੇਰੀ ਚਾਕਰੀ ਛੱਡ ਦਿੱਤੀ ਹੈ, ਤੇਰਾ ਕੰਮ ਕਾਰ ਛੱਡ ਦਿੱਤਾ ਹੈ, ਤੇਰੀ ਦਿੱਤੀ ਹੋਈ ਕਿਰਤ ਨੂੰ ਤਿਆਗ ਕੇ ਉਹਦੇ ਤੋਂ ਹੁਣ ਅਸੀਂ ਨਿਰਾਲੇ ਹੋ ਗਏ, ਵੱਖਰੇ ਹੋ ਗਏ ਹਾਂ, ਮੋਦੀ ਖਾਨੇ ਦਾ ਕੰਮ ਉਹ ਅਸੀਂ ਬਹੁਤ ਦਿਨ ਪਹਿਲੋਂ ਛੱਡ ਦਿੱਤਾ ਹੈ।
ਚਾਕਰ ਭਏ ਖੁਦਾਏ ਹੁਕਮ ਤੇ ਮਾਨਈ,
ਹੁਣ ਅਸੀਂ ਚਾਕਰ ਬਣ ਗਏ ਹਾਂ ਉਸ ਖੁਦਾ ਦੇ, ਅਕਾਲ ਪੁਰਖ ਦੇ, ਤੇ ਫਿਰ ਜਿਹਦੇ ਚਾਕਰ ਬਣਿਆ ਤੇ ਹੁਕਮ ਵੀ ਉਸੇ ਦਾ ਮੰਨਣਾ ਨਾ, ਹਮ ਚਾਕਰ ਗੋਬਿੰਦ ਕੇ, ਉਸ ਅਕਾਲ ਪੁਰਖ ਦੇ ਚਾਕਰ ਬਣ ਗਏ ਆ, ਹੁਣ ਹੁਕਮ ਵੀ ਉਸੇ ਦਾ ਮੰਨਾਂਗੇ, ਉਸੇ ਦੇ ਅਧੀਨ ਹੋ ਕੇ ਚੱਲਾਂਗੇ। ਪਹਿਲਾਂ ਤੇਰੇ ਚਾਕਰ ਸੀ, ਮੋਦੀ ਖਾਨੇ ਚ ਕੰਮ ਕਰਦੇ ਸੀ, ਜਦੋਂ ਬੁਲਾਉਂਦਾ ਸੀ ਆਉਂਦੇ ਸੀ, ਉਦੋਂ ਤੇਰੀ ਆਗਿਆ ਮੰਨਦੇ ਸੀ। ਹੁਣ ਅਸੀਂ ਚਾਕਰ ਖੁਦਾ ਦੇ ਹੋ ਗਏ ਹਾਂ, ਹੁਣ ਖੁਦਾ ਦਾ ਹੁਕਮ ਮੰਨਦੇ ਹਾਂ।
ਹੂ ਨਿਰੰਕਾਰ ਕਰਤਾਰ ਜਗਤ ਜੇ ਜਾਣੀ,
ਜਿਹਨੂੰ ਤੁਸੀਂ ਖੁਦਾ ਕਹਿੰਦੇ ਹੋ ਔਰ ਅਸੀਂ ਕਹਿੰਦੇ ਹਾਂ ਉਹ ਨਿਰੰਕਾਰ ਹੈ, ਜੋ ਸਾਰੇ ਜਗਤ ਦਾ ਕਰਤਾ ਹੈ, ਸਾਰਾ ਸੰਸਾਰ ਜਿਹਨੂੰ ਕਰਤਾਰ ਰੂਪ ਕਰਕੇ ਜਾਣਦਾ ਹੈ।
ਸ਼ਿਰੋਨ ਸੁਨ ਤਿਰਿਸ ਸਾਰਸ ਨਾ ਬਸ ਅਸ ਕਹਿਤ ਬਾ।
ਜਦੋਂ ਮਹਾਰਾਜ ਜੀ ਦੇ ਬਚਨ ਸੁਣੇ, ਸੁਣ ਕੇ ਗੁੱਸਾ ਤਾਂ ਬੜਾ ਆਇਆ ਨਵਾਬ ਦੌਲਤ ਖਾਂ ਨੂੰ, ਪਰ ਹੈ ਸੀ ਸੱਚਾਈ ਮਹਾਰਾਜ ਜੀ ਦੇ ਬਚਨਾਂ ਚ, ਇਸ ਕਰਕੇ ਕੁਝ ਵਸ ਨਹੀਂ ਚੱਲਿਆ ਸਤਿਗੁਰਾਂ ਦਾ। ਉਸ ਵੇਲੇ ਵਸ ਨਹੀਂ ਚੱਲਿਆ, ਗੁੱਸਾ ਤਾਂ ਬਹੁਤ ਆਇਆ ਜਦੋਂ ਮਹਾਰਾਜ ਜੀ ਨੇ ਆਖਿਆ ਵੀ ਅਸੀਂ ਤੇਰੇ ਚਾਕਰ ਥੋੜੀ ਆ, ਇਹ ਤੇਰਾ ਹੁਕਮ ਸੁਣ ਕੇ ਆਈ ਆ, ਅਸੀਂ ਤਾਂ ਚਾਕਰ ਖੁਦਾ ਦੇ ਆ, ਹੁਣ ਉਸੇ ਦਾ ਹੁਕਮ ਮੰਨਾਂਗੇ। ਤੇ ਸੁਣ ਕੇ ਰੋਸ ਵੀ ਆਇਆ, ਗੁੱਸਾ ਵੀ ਆਇਆ, ਪਰ ਮਹਾਰਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਉੱਤੇ ਕੋਈ ਵਸ ਨਹੀਂ ਚੱਲਿਆ ਤੇ ਇਸ ਤਰ੍ਹਾਂ ਬੋਲਿਆ,
ਆਨੋ ਦੀਨ ਮਜਾਰ ਦੀਨ ਮਤ ਚੈਤ ਬਾ।
ਬੋਲਣ ਤੋਂ ਪਹਿਲਾਂ ਸੋਚਣ ਲੱਗਾ, ਗੁੱਸੇ ਵਿਚ ਆਇਆ ਹੋਇਆ, ਕਿਉਂ ਨਾ ਮੈਂ ਇਹਨੂੰ ਆਪਣੇ ਦੀਨ ਵਿਚ ਲੈ ਆਵਾਂ। ਆਨੋ ਦੀਨ ਮਜਾਰ, ਮੈਂ ਆਪਣੇ ਧਰਮ ਦੇ ਵਿਚ ਲੈ ਆਵਾਂ, ਇਹਨਾਂ ਨੂੰ ਕਹਾਂ ਵੀ ਮੇਰੇ ਧਰਮ ਚ ਆਉਣ, ਕਿਉਂਕਿ ਇਹ ਤਾਂ ਕਹਿੰਦੇ ਨੇ ਵੀ ਨਾ ਕੋਈ ਹਿੰਦੂ ਨਾ ਮੁਸਲਮਾਨ, ਤੇ ਫਿਰ ਮੁਸਲਮਾਨ ਬਣ ਜਾਣ, ਸਾਡੇ ਧਰਮ ਚ ਆ ਜਾਣ, ਇਹਨਾਂ ਨੂੰ ਕੀ ਫਰਕ ਪੈਂਦਾ ਵੀ ਜੇ ਧਰਮਾਂ ਤੋਂ ਨਿਆਰੇ ਹੀ ਨੇ, ਸਾਰਿਆਂ ਤੋਂ ਵੱਖਰੇ ਹੀ ਨੇ, ਤੇ ਸੋਚਦਾ ਵੀ ਇਹਨਾਂ ਨੂੰ ਮੈਂ ਆਪਣੇ ਦੀਨ ਦੇ ਵਿਚ ਮੁਸਲਮਾਨੀ ਧਰਮ ਚ ਲੈ ਆਵਾਂ। ਔਰ ਇਸ ਪ੍ਰਕਾਰ ਨੀਵੀਂ ਮਤ ਵਾਲਾ, ਦੀਨ ਮਤ ਚਹਿਤ ਪਾ, ਨੀਵੀਂ ਮਤ ਦੀ ਸੋਚ ਹੁੰਦੀ ਹੈ, ਤੇ ਆਪਣੀ ਨੀਵੀਂ ਮਤ ਦੀ ਇਸ ਸੋਚ ਕਰਕੇ ਇਸ ਤਰ੍ਹਾਂ ਸੋਚ ਕੇ ਬੋਲਿਆ,
ਆਜ ਜੁਮੇ ਕੋ ਰੋਜ ਖੋਜ ਸਭ ਪਾਇਓ।
ਜਿਹੜੀ ਗੱਲ ਪੁੱਛਣੀ ਸੀ ਉਹ ਤਾਂ ਛੱਡ ਦਿੱਤੀ, ਕਿ 760 ਰੁਪਇਆਂ ਦਾ ਕੀ ਕਰਨਾ ਉਹ ਨਹੀਂ ਪੁੱਛਿਆ। ਮਾੜੀ ਮਤ ਦਾ ਸੰਕੇਤ ਇਹਦੇ ਅੰਦਰੋਂ ਜਾਗਿਆ, ਬੋਲਿਆ, ਕਹਿਣ ਲੱਗਾ ਜੀ ਅੱਜ ਜੁਮੇ ਦਾ ਰੋਜ ਹੈ, ਅੱਜ ਜੁਮੇ ਦਾ ਰੋਜ ਹੈ, ਤੇ ਜੁਮੇ ਦੇ ਦਿਨ ਸਾਰਾ ਮੁਸਲਮਾਨ ਭਾਈਚਾਰਾ ਜੁਮੇ ਦੀ ਨਮਾਜ਼ ਮਸੀਤ ਵਿਚ ਇਕੱਠੇ ਹੋ ਕੇ ਪੜ੍ਹਦੇ ਨੇ।
ਚਲੀਏ ਸੰਗ ਮਸੀਤ ਨਮਾਜ਼ ਪੜ੍ਹਾਇਓ।
ਤੇ ਜੇ ਤੁਹਾਡੇ ਮਨ ਚ ਕੋਈ ਫਰਕ ਨਹੀਂ ਨਾ ਮੁਸਲਮਾਨਾਂ ਤੇ ਹਿੰਦੂਆਂ ਪ੍ਰਤੀ, ਤੇ ਫਿਰ ਮੇਰੇ ਨਾਲ ਚੱਲੋ ਅੱਜ ਮਸੀਤ ਵਿਚ, ਜੁਮੇ ਦੀ ਨਮਾਜ਼ ਪੜ੍ਹਨੀ ਆ ਅਸੀਂ, ਤੇ ਤੁਸੀਂ ਵੀ ਅੱਜ ਸਾਡੇ ਨਾਲ ਚੱਲੋ ਤੇ ਸਾਡੇ ਨਾਲ ਚੱਲ ਕੇ ਜੁਮੇ ਦੀ ਨਮਾਜ਼ ਪੜ੍ਹਾਓ ਸਾਡੇ ਨਾਲ ਬਹਿ ਕੇ।
ਦ੍ਰਿਸ਼ਟ ਏਕ ਪਰ ਧਰੀ ਜਗਤ ਤਜ ਕਾਨ ਕੋ।
ਤੁਸੀਂ ਤਾਂ ਆਪਣੀ ਦ੍ਰਿਸ਼ਟੀ ਇਕ ਤੇ ਰੱਖੀ ਹੋਈ, ਤੁਸੀਂ ਕਹਿੰਦੇ ਹੋ ਵੀ ਇੱਕੋ ਹੀ ਹੈ, ਜਗਤ ਦੀ ਕਾਨ ਤੁਹਾਨੂੰ ਰਹੀ ਨਹੀਂ, ਤੇ ਜਗਤ ਕੀ ਆਖੇਗਾ, ਕੋਈ ਲੋਕ ਕੀ ਆਖਣਗੇ, ਉਹ ਤਾਂ ਤੁਹਾਨੂੰ ਨੀ ਨਾ ਵਿਚਾਰ, ਜਗਤ ਦੀ ਕਾਨ ਤੁਸੀਂ ਛੱਡ ਦਿੱਤੀ ਹੈ ਤੇ ਤੁਸੀਂ ਇਕ ਤੇ ਦ੍ਰਿਸ਼ਟੀ ਰੱਖੀ ਹੋਈ ਹੈ, ਤੇ ਫਿਰ ਚਲੋ ਅੱਜ ਸਾਡੇ ਨਾਲ ਨਮਾਜ਼ ਪੜ੍ਹਾਓ ਸਾਡੇ ਨਾਲ ਬੈਠ ਕੇ।
ਹਿੰਦੂ ਤੁਰਕ ਜੇ ਦੋਏ ਨਾ ਭੇਦੈ ਜਾਣ ਕੋ।
ਹਿੰਦੂਆਂ ਤੇ ਤੁਰਕਾਂ ਦੋਵਾਂ ਵਿਚ ਤੁਸੀਂ ਕੋਈ ਭੇਦ ਜਾਣਦੇ ਹੀ ਨੀ, ਕਹਿੰਦੇ ਹੋ ਵੀ ਸਾਰੇ ਇੱਕੋ ਨੇ, ਪਰਮੇਸ਼ਰ ਦੇ ਬਣਾਏ ਬੰਦੇ ਹੀ ਨੇ ਸਾਰੇ, ਇਸ ਤਰ੍ਹਾਂ ਦੀ ਜੇ ਤੁਹਾਡੀ ਬਿਰਤੀ ਹੈ ਦੋਵਾਂ ਵਿਚ ਤੁਸੀਂ ਭੇਦ ਨਹੀਂ ਜਾਣਦੇ।
ਤੋ ਹਮ ਕਰੈ ਖੁਦਾਏ ਬੰਦਗੀ ਬੰਦ ਕਰ।
ਤੇ ਫਿਰ ਅਸੀਂ ਵੀ ਖੁਦਾ ਦੀ ਬੰਦਗੀ ਕਰਦੇ ਆ ਨਾ, ਹੱਥ ਜੋੜ ਕੇ ਜੇ ਜੁਮੇ ਦੀ ਨਮਾਜ਼ ਪੜ੍ਹਦੇ ਤੇ ਖੁਦਾ ਦੀ ਬੰਦਗੀ ਕਰਦੇ ਆ, ਤੇ ਉਸ ਬੰਦਗੀ ਵਿਚ ਤੁਸੀਂ ਵੀ ਸਾਡੇ ਨਾਲ ਸ਼ਾਮਲ ਹੋਵੋ, ਸਾਡੇ ਨਾਲ ਬੈਠ ਕੇ ਨਮਾਜ਼ ਪੜ੍ਹੋ ਜਿਵੇਂ ਅਸੀਂ ਪੜ੍ਹਦੇ ਆ, ਤੇ ਤੁਸੀਂ ਉਸ ਖੁਦਾ ਦੀ ਬੰਦਗੀ ਵਿਚ ਜਿਵੇਂ ਅਸੀਂ ਹੱਥ ਜੋੜ ਕੇ ਬੰਦਗੀ ਕਰਾਂਗੇ ਉਸੇ ਤਰ੍ਹਾਂ ਤੁਸੀਂ ਵੀ ਬੰਦਗੀ ਕਰੋ।
ਹੋ ਤੁਮ ਵੀ ਗਮਨੋ ਸੰਗ ਤਜੋ ਨਰ ਲਾਜ ਡਰ।
ਤੁਸੀਂ ਵੀ ਸਾਡੇ ਨਾਲ ਚੱਲੋ, ਜੁਮੇ ਦੀ ਨਮਾਜ਼ ਦਾ ਵਕਤ ਹੋ ਚੱਲਿਆ, ਤੇ ਸਾਡੇ ਨਾਲ ਚੱਲ ਕੇ ਆ ਲੋਕਾਂ ਦੀ ਲਾਜ ਛੱਡ ਕੇ, ਸ਼ਰਮ ਛੱਡ ਕੇ ਦੁਨੀਆਂ ਦੀ, ਸਾਡੇ ਨਾਲ ਚੱਲੋ ਤੇ ਚੱਲ ਕੇ ਜੁਮੇ ਦੀ ਨਮਾਜ਼ ਪੜੋ।
ਸੁਣ ਨਾਨਕ ਜੀ ਕਾਨ ਬੈਨ ਆਨੰਦ ਮਨੈ।
ਮਹਾਰਾਜ ਗੁਰੂ ਨਾਨਕ ਸਾਹਿਬ ਨੇ ਨਵਾਬ ਦੇ ਬੋਲ ਸੁਣੇ, ਵੇਖਿਆ ਵੀ ਨਾ ਬੋਲਾਂ ਵਿਚ ਦਵੈਸ਼ ਝਲਕਦੀ ਹੈ, ਦਵੈਸ਼ ਸੀ ਨਾ, ਜਾਂ ਤਾਂ ਕਹਿੰਦਾ ਨਾ ਦੀਨ ਮਨੇ ਦੇ ਨਾਲ ਫਿਰ ਗੱਲ ਹੋਰ ਹੁੰਦੀ, ਦਵੈਸ਼ ਨਾਲ ਕਹੀ ਸੀ ਇਹ ਗੱਲ। महाराज अंतरयामी जानी जन जानते सन। उस वक्त साहब जी बोले,
चलो खान ते सान जहां तुम मन मने।
कहंदे खान साहब चलो जिथे तुहाडा मन मन दा उथे चलो नाल चलांगे। किथे लैके चलना? जिथे जाना है, जिथे मस्जिद विच जुमे दी नमाज पढ़दे हो तुसी चलो, असी तुहाडे नाल चलांगे।
खोजो खोजिन जोग तां जानियो जाए है।
खोजो फिर ओनू, जे तुसी नमाज खोजन वास्ते पढ़दे हो ना खुदा नू, ते चलो चल के खोजो जेड़ा खोजन योग है, असी तुहाडे नाल चलदे आ। वेखिए भी खोज के वह लभदा है, वह जाणिया जांदा खोज के, असी तुहाडे नाल हां।
वो आनंद कंद मुकंद चल संग राए है।
राय उसे वेले तैयार हो गया, नवाब दौलत खां उसे वेले तैयारी कर ली, चल पिया। जुमे दी नमाज का समा हो गया सी, लै के लाहू लश्कर अपने नाल तुर पिया। मुक्ति दाते साहब गुरु नानक साहब भी नाल नाल तुर पे, नवाब दे नाल नाल। मेरे साहब दीन दुनिया दे मालक जदो मक्के गए ते मक्का भी नमस्कारां करदा गुरु चरणा च, ते जे काबे गए ते उत्थे हजरत मुहम्मद साहब दी समाध ने भी सिर चुक के महाराज जी दे चरणा ते मत्था टेकिया। मेरे साहब सच्चे पातशाह दीन दुनिया दे मालक नवाब दौलत खां दे शंके धोण वास्ते, इहदा हिरदा पवित्र करन वास्ते चल पए ने इहदे नाल।
रूर परी पुर माए नार नन सगर मैं।
सारे नगर दे विच रौला पै गया, घर घर दे विच खबर पहुंच गई, नानक जी नमाज पढ़न चले ने। जे ओह मस्जिद जाके नमाज पढ़नगे उहनां दा तां धर्म बदल जाएगा, ओह तां मुसलमान हो जाणगे। ਇਹ ਰੋਲਾ ਕਹਿੰਦੇ ਘਰ ਘਰ ਦੇ ਵਿਚ ਨਰ ਨਾਰੀਆਂ ਚ ਪਸਰ ਗਿਆ।
ਘਰ ਘਰ ਕਰਤ ਵਿਚਾਰ ਕੁਲਾ ਹਲ ਨਗਰ ਮੈਂ।
ਘਰ ਘਰ ਦੇ ਵਿਚ ਵਿਚਾਰਾਂ ਚੱਲ ਪਈਆਂ, ਸਾਰੇ ਨਗਰ ਚ ਕੁਲਾਹਲ ਮਚ ਗਿਆ। ਇਕ ਵੇਰੀ ਇਕਦਮ ਸਾਰੇ ਪਾਸੇ ਭਗਦੜ ਮਚ ਗਈ।
ਰੰਕ ਧਨੀ ਬਿਰਧ ਬਾਲ ਤਰਨ ਦੌਰਤ ਚਲੇ। ਉਹ ਨਾਨਕ ਹੋਏ ਹੈ ਤੁਰਕ ਬਾਤ ਇਹਨੇ ਭਲੇ।
ਨਗਰ ਦੇ ਜਿੰਨੇ ਰੰਕ ਗਰੀਬ ਸੀ, ਧਨੀ ਸੀ, ਬਿਰਧ ਸਨ, ਬਾਲਕ ਸਨ, ਜਵਾਨ ਸਨ, ਸਭ ਦੌੜ ਦੌੜ ਕੇ ਚੱਲ ਪਏ ਮਸੀਤ ਵੱਲ ਨੂੰ। ਕਹਿੰਦੇ ਨਾਨਕ ਜੀ ਮੁਸਲਮਾਨ ਹੋ ਜਾਣਗੇ, ਇਹ ਗੱਲ ਚੰਗੀ ਨਹੀਂ। ਹੁਣ ਉਹਨਾਂ ਨੂੰ ਕੀ ਪਤਾ ਸੀ ਕਿ ਮਹਾਰਾਜ ਜੀ ਨਵਾਬ ਨੂੰ ਮੁਸਲਮਾਨ ਬਣਾਉਣ ਚੱਲੇ ਨੇ, ਅਸਲ ਵਿੱਚ ਮੁਸਲਮ ਕੌਣ ਹੈ ਦੱਸਣ ਚੱਲੇ ਨੇ ਕਿ ਨਮਾਜ਼ ਪੜ੍ਹਨ ਦਾ ਅਸਲ ਪ੍ਰਯੋਜਨ ਕੀ ਹੈ। ਇਹ ਦੱਸਣ ਵਾਸਤੇ ਉਹਨਾਂ ਦੇ ਧਾਰਮਿਕ ਸਥਾਨ ਤੇ ਗਏ ਨੇ ਗਰੀਬ ਨਵਾਜ ਪਾਤਸ਼ਾਹ। ਜੇ ਕਿਸੇ ਹਿੰਦੂ ਵੀਰ ਨੂੰ ਮਤ ਦਿੱਤੀ ਆ ਤੇ ਆਪ ਉਹਨਾਂ ਦੇ ਤੀਰਥ ਸਥਾਨਾਂ ਤੇ ਜਾ ਕੇ ਉਹਨਾਂ ਨੂੰ ਮਤ ਦਿੱਤੀ ਹੈ, ਹਰਿਦੁਆਰ ਦੇ ਤੀਰਥਾਂ ਤੇ ਜਾ ਕੇ, ਤੇ ਅਸਲ ਸਿਧਾਂਤ ਨੂੰ ਸਮਝੋ। ਪਰ ਉਸ ਵੇਲੇ ਤਾਂ ਲੋਕ ਹੈਰਾਨ ਹੋਏ ਸਨ ਜਦੋਂ ਉਹਨਾਂ ਨੇ ਵੇਖਿਆ, ਕਹਿੰਦੇ ਜੀ ਇਹ ਗੱਲ ਚੰਗੀ ਨਾ ਹੋਵੇਗੀ ਕਿ ਨਾਨਕ ਜੀ ਤੁਰਕ ਬਣ ਜਾਣਗੇ।
ਭੂਤ ਰੀਤ ਵਿਪਰੀਤ ਪੀਤ ਚਿਤ ਹਿੰਦ ਕੋ।
ਇਹ ਤਾਂ ਬੜੀ ਵਿਪਰੀਤ ਗੱਲ ਹੋ ਜਾਏਗੀ ਜੇ ਨਾਨਕ ਜੀ ਇਸ ਤਰ੍ਹਾਂ ਕਰਨਗੇ। ਉਹਨਾਂ ਨੂੰ ਵੇਖ ਕੇ ਹੋਰ ਸੈਂਕੜੇ ਲੋਕ ਹੋ ਸਕਦਾ ਹਿੰਦੂ ਮਤ ਤਿਆਗ ਦੇਣ, ਹਿੰਦੂ ਮਤ ਤੋਂ ਵਿਪਰੀਤ ਹੋ ਕੇ ਉਸ ਮਤ ਦੇ ਧਾਰਦੀ ਹੋ ਜਾਣ।
ਕਵਨ ਨਿਵਾਰ ਹੈ ਜਾਏ ਬਖਾਨ ਨਰਿੰਦ ਕੋ।
ਤੇ ਨਾਨਕ ਜੀ ਤਾਂ ਚਲੋ ਹੁਣ ਫਰਮੋਸ਼ ਹੋਏ ਨੇ, ਹੋਸ਼ ਭਈ ਫਰਮੋਸ਼ ਤਿੰਨ, ਪਰ ਆਪਾਂ ਘੱਟੋ ਘੱਟ ਨਵਾਬ ਦੌਲਤ ਖਾਂ ਨੂੰ ਵੀ ਜਾ ਕੇ ਕਹਿ ਸਕਦੇ ਹੋਈਏ ਉਹ ਵੀ ਸਾਡੇ ਚ ਤਾਕਤ ਕੋਈ ਨੀ, ਰਾਜੇ ਨੂੰ ਕੌਣ ਰੋਕੇ। ਜੇ ਅਸੀਂ ਜਾ ਕੇ ਰੋਕਿਆ ਤੇ ਉਹਨੇ ਸਾਨੂੰ ਵੀ ਕਹਿਣਾ ਵੀ ਚਲੋ ਤੁਸੀਂ ਵੀ ਨਾਲ, ਕੀ ਜਵਾਬ ਦੇਵਾਂਗੇ ਉਹਨੂੰ। ਹੁਣ ਉਸ ਰਾਜੇ ਨੂੰ ਜਾ ਕੇ ਨਰਿੰਦ ਨੂੰ ਕੌਣ ਰੋਕੇ ਕੌਣ ਕਹੇ।
ਅਚਰਜ ਕੀ ਬਾਤ ਸੁਨਤ ਚਿਤ ਥਰ ਹਰੈ।
ਕਹਿੰਦੇ ਬੜੀ ਅਸਚਰਜ ਦੀ ਗੱਲ, ਹੈਰਾਨੀ ਦੀ ਗੱਲ ਬਣ ਗਈ ਹੈ, ਜਿਸ ਨੂੰ ਸੁਣ ਕੇ ਚਿੱਤ ਇਕ ਵਾਰੀ ਥਰ ਹਰ ਕੰਬਦਾ, ਮਨ ਦੇ ਵਿਚ ਥਰ ਹਰ ਕੰਪੈ ਵਾਲੀ ਆ ਹਾਲਤ ਉਹ ਬਣੀ ਹੋਈ ਹੈ।
ਉਹ ਇਹ ਵਿਧ ਆ ਗਏ ਭਾਈ ਨਾ ਜੇ ਵਿਧ ਅਬ ਕਰੈ।
ਕਦੇ ਇਸ ਤੋਂ ਪਹਿਲਾਂ, ਅੱਜ ਤੋਂ ਪਹਿਲਾਂ ਇਹੋ ਜਿਹੀ ਗੱਲ ਕਦੇ ਹੋਈ ਨਹੀਂ ਜੋ ਗੁਰੂ ਨਾਨਕ ਸਾਹਿਬ ਕਰਨ ਲੱਗੇ। ਅੱਜ ਤੋਂ ਪਹਿਲਾਂ ਕਦੇ ਕੋਈ ਹਿੰਦੂ ਮਸੀਤ ਵਿਚ ਜਾ ਕੇ ਨਮਾਜ਼ ਪੜ੍ਹਨ ਨਹੀਂ ਗਿਆ। ਕਦੇ ਕਿਸੇ ਹਿੰਦੂ ਨੇ ਮੁਸਲਮਾਨਾਂ ਨਾਲ ਬਹਿ ਕੇ ਨਮਾਜ਼ ਨਹੀਂ ਪੜ੍ਹੀ। ਪਰ ਅੱਜ ਗੁਰੂ ਨਾਨਕ ਸਾਹਿਬ ਇੱਕ ਉਲਟ ਕੰਮ ਕਰਨ ਲੱਗੇ ਨੇ, ਜੋ ਅੱਜ ਤੱਕ ਨਹੀਂ ਹੋਇਆ ਉਹ ਹੁਣ ਇਹ ਕਰਨ ਲੱਗੇ ਨੇ।
ਚਤੁਰ ਵਰਨ ਨਾਲ ਚੱਲੇ ਤਮਾਸ਼ੇ ਹਿੱਤ ਸਭੇ,
ਸਾਰੇ ਵਰਨਾਂ ਦੇ ਲੋਕ ਇਹ ਤਮਾਸ਼ਾ ਵੇਖਣ ਲਈ ਚੱਲੇ ਨੇ, ਮਸੀਤ ਨੂੰ ਦੌੜ ਦੌੜ ਕੇ ਜਾ ਰਹੇ ਨੇ, ਵੇਖਾਂਗੇ ਨਾਨਕ ਜੀ ਕਿਵੇਂ ਜਾ ਕੇ ਨਮਾਜ਼ ਪੜ੍ਹਦੇ ਨੇ। ਸਾਰਾ ਨਗਰ, ਨੇੜੇ ਤੇੜੇ ਦੇ ਨਗਰਾਂ ਨੂੰ ਵੀ ਪਤਾ ਲੱਗਾ, ਉਹ ਵੀ ਆ ਗਏ ਦੌੜ ਦੌੜ ਕੇ ਆਪਣੀਆਂ ਆਪਣੀਆਂ ਸਵਾਰੀਆਂ ਲੈ ਕੇ। ਚੱਲੀਏ ਚੱਲ ਕੇ ਵੇਖੀਏ, ਕਹਿੰਦੇ ਤਮਾਸ਼ਾ ਵੇਖਣ ਦੀ ਬਿਰਤੀ ਲੈ ਕੇ ਚਾਰੇ ਵਰਨਾਂ ਦੇ ਲੋਕ ਆ ਗਏ ਨੇ।
ਹੀਰ ਜਰਾਮ ਕੁਚਾਲ ਵਿਸਾ ਲੈ ਦੁੱਖ ਤਮੈ,
ਭਾਈਆ ਜੈ ਰਾਮ ਜੀ ਨੇ ਜਦੋਂ ਇਹ ਕੁਚਾਲ ਵੇਖੀ ਵੀ ਇਹ ਚਾਲ ਸਹੀ ਨਹੀਂ, ਇਹ ਗੱਲ ਸਹੀ ਨਹੀਂ ਵੇਖ ਕੇ ਭਾਈਏ ਜੈ ਰਾਮ ਦੇ ਹਿਰਦੇ ਚ ਬੜਾ ਦੁੱਖ ਹੋਇਆ।
ਸੋਚਤ ਸੋਚਨ ਸਕੁਚ ਚਲਿਓ ਚਕ੍ਰਿਤ ਘਰੇ,
ਭਾਈਏ ਜੈ ਰਾਮ ਨੇ ਸਿਰ ਨੀਵਾਂ ਕੀਤਾ ਤੇ ਉਥੋਂ ਉੱਠ ਕੇ ਸੋਚਦਿਆਂ ਸੋਚਦਿਆਂ ਵੀ ਇਹ ਹੋ ਕੀ ਗਿਆ, ਮੈਂ ਤਾਂ ਉਦਾਂ ਕਿਹਾ ਸੀ ਵੀ ਉਹਨਾਂ ਨੂੰ ਪੁੱਛ ਲਓ ਤੇ ਆਪ ਹੀ ਕਹਿ ਕੇ ਮੈਂ ਆਪ ਹੀ ਵਕਤ ਪਾ ਬੈਠਾ, ਨਾ ਕਹਿੰਦਾ ਤੇ ਨਾ ਗੁਰੂ ਨਾਨਕ ਸਾਹਿਬ ਨੂੰ ਬੁਲਾਉਂਦੇ ਤੇ ਨਾ ਇਹ ਸਾਰੀ ਗੱਲ ਹੁੰਦੀ। ਭਾਈਆ ਜੈ ਰਾਮ ਜੀ ਹੁਣ ਇਹ ਸੋਚਾਂ ਸੋਚਣ ਲੱਗ ਪਏ, ਚਕ੍ਰਿਤ ਮਤ ਦੇ ਨਾਲ ਘਰ ਨੂੰ ਤੁਰ ਪਏ।
ਉਹ ਚਿਤ ਚਾਹਤ ਕਛ ਔਰ ਬਿਬਨਾ ਕਰੇ,
ਸੋਚਿਆ ਵੀ ਮੈਂ ਤਾਂ ਚਿਤ ਚ ਕੁਝ ਹੋਰ ਹੀ ਚਾਹੁੰਦਾ ਸੀ, ਪਰ ਵਿਧਾਤੇ ਨੇ ਕੁਝ ਹੋਰ ਹੀ ਕਰ ਦਿੱਤਾ ਹੈ। ਮੈਂ ਸੋਚਿਆ ਕੁਝ ਹੋਰ ਸੀ, ਹੋਇਆ ਕੁਝ ਹੋਰ ਹੀ ਹੈ, ਹੋਰ ਹੀ ਵਿਧਾਤੇ ਨੇ ਸਾਰੀ ਲੀਲਾ ਰਚ ਦਿੱਤੀ ਹੈ।
ਸੁਦਾ ਕੀ ਲਤਾ ਹਲਾ ਹਲ ਫਰ ਫਰੇ,
ਮੈਂ ਤਾਂ ਸੋਚਿਆ ਸੀ ਵੀ ਅੰਮ੍ਰਿਤ ਦੀ ਵੇਲ ਹੈ, ਪਰ ਮੈਨੂੰ ਕੀ ਪਤਾ ਸੀ ਕਿ ਇਸ ਅੰਮ੍ਰਿਤ ਦੀ ਵੇਲ ਤੇ ਜ਼ਹਿਰ ਦੇ ਫਲ ਲੱਗ ਜਾਣੇ ਨੇ। ਮੈਂ ਸੋਚਿਆ ਸੀ ਵੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਮੇਰਾ ਸੁਜਸ ਹੋਣਾ, ਇਹ ਅੰਮ੍ਰਿਤ ਦੀ ਵੇਲ ਹੈ, ਪਰ ਅੱਜ ਜਦੋਂ ਮਸੀਤ ਚ ਨਮਾਜ਼ ਪੜ੍ਹਨਗੇ ਤੇ ਇਹ ਤਾਂ ਮੁਸਲਮਾਨ ਆਪਣੇ ਆਪ ਹੀ ਬਣ ਗਏ, ਇਹ ਤਾਂ ਅੰਮ੍ਰਿਤ ਦੀ ਵੇਲ ਨੂੰ ਜ਼ਹਿਰ ਦਾ ਫਲ ਲੱਗ ਗਿਆ, ਜੋ ਹੁਣ ਮੇਰੇ ਲਈ ਦੁਖਦਾਈ ਹੈ।
ਲਿਖਤ ਕਲਾ ਨਿਦ ਕਲਮ ਵਿਧੁੰਸਕ ਲਿਖ ਹਰੇ,
ਇਹ ਤਾਂ ਕਲਾ ਨਿਦ ਪਰਮੇਸ਼ਰ ਦੀ ਲਿਖਤ ਹੈ। ਸੋਚਦੇ ਨੇ ਭਾਈਆ ਜੈ ਰਾਮ ਜੀ ਉਹਦੇ ਲਿਖੇ ਨੂੰ ਕੌਣ ਮੇਟ ਸਕਦਾ ਹੈ, ਮੈਨੂੰ ਕੀ ਪਤਾ ਸੀ ਉਸ ਵਿਧਾਤੇ ਨੇ ਕੀ ਲੇਖ ਲਿਖਿਆ ਹੋਇਆ, ਮੈਂ ਤਾਂ ਕੁਝ ਹੋਰ ਸੋਚਿਆ ਸੀ ਪਰ ਹੋਰ ਹੀ ਕੁਝ ਹੋ ਬਣਿਆ।
ਦਰਬ ਦੇਨ ਕੋ ਖਾਨ ਹਕਾਰਿਓ ਨਰਪਤੇ,
ਮੈਂ ਤਾਂ ਸੋਚਿਆ ਸੀ ਵੀ ਗੁਰੂ ਨਾਨਕ ਸਾਹਿਬ ਨੂੰ ਇੱਥੇ ਲਿਆਵਾਂਗਾ ਤੇ ਮੇਰਾ ਸੁਜਸ ਹੋਵੇਗਾ, ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਸੁਜਸ ਹੋਣ ਦੀ ਬਜਾਏ ਮੇਰਾ ਅਪਜਸ ਹੋਣਾ, ਕਿ ਜੈ ਰਾਮ ਦਾ ਰਿਸ਼ਤੇਦਾਰ ਨਵਾਬ ਦੌਲਤ ਖਾਂ ਨਾਲ ਮਿਲ ਕੇ ਉਹਨਾਂ ਨਾਲ ਨਮਾਜ਼ ਪੜ੍ਹ ਰਿਹਾ। ਹੁਣ ਮੈਨੂੰ ਕੀ ਪਤਾ ਸੀ ਮੇਰਾ ਇਹ ਅਪਜਸ ਹੋਣਾ। ਇੱਦਾਂ ਸੋਚ ਰਹੇ ਨੇ ਭਾਈਆ ਜੈ ਰਾਮ ਜੀ ਕਿ ਮੈਂ ਤਾਂ ਬੁਲਾਇਆ ਸੀ ਕਿ ਧੰਨ ਕੀ ਕਰਨਾ, ਨਾਨਕ ਜੀ ਨੂੰ ਬੁਲਾ ਕੇ ਪੁੱਛ ਲਓ, ਮੈਂ ਤਾਂ ਇਸ ਵਿਚਾਰ ਵਾਸਤੇ ਸੱਦਿਆ ਸੀ।
ਬਹੁਰ ਨਿਵਾਜ ਕਰਾਏ ਭਈ ਬਿਦ ਆ ਪੁੱਠੇ,
ਨਵਾਬ ਨੇ ਮੈਨੂੰ ਪੁੱਛਿਆ ਸੀ, ਮੈਂ ਆਖਿਆ ਜੇ ਉਹਨਾਂ ਨੂੰ ਪੁੱਛ ਲਓ ਜਿਨ੍ਹਾਂ ਦਾ ਧੰਨ ਹੈ, ਪਰ ਇਹ ਗੱਲ ਤਾਂ ਪੁੱਠੀ ਹੋ ਪਈ, ਉਹਨਾਂ ਨੂੰ ਬੁਲਾ ਕੇ ਤਾਂ ਗੱਲ ਉਲਟ ਹੋ ਗਈ ਹੈ। ਇਹਨੇ ਆਖਿਆ ਵੀ ਮੇਰੇ ਨਾਲ ਨਮਾਜ਼ ਪੜ੍ਹੋ, ਇਹ ਤਾਂ ਬੜੀ ਉਲਟ ਬਾਤ ਹੋ ਗਈ ਹੈ।
ਚਤਰ ਦਿਸ਼ਾ ਤੇ ਜਕੈ ਸਖਤ ਚਿਤ ਹੈ ਰਹਾ,
ਚਾਰੇ ਪਾਸੇ ਵੇਖਦੇ ਭਾਈਆ ਜੈ ਰਾਮ ਜੀ ਤੇ ਜਕਦੇ ਨੇ ਮਨ ਹੀ ਮਨ, ਤੇ ਮਨ ਹੀ ਮਨ ਬੜੇ ਹੈਰਾਨ ਵੀ ਹੁੰਦੇ ਨੇ ਵੀ ਇਹ ਕੀ ਹੋ ਗਿਆ।
ਕਾਲੂ ਕਹੋ ਕਾਏ ਮੂਲਾ ਕਹਿ ਕਾ,
ਮੈਂ ਪਿਤਾ ਮਹਿਤਾ ਕਾਲੂ ਜੀ ਨੂੰ ਕੀ ਜਵਾਬ ਦਿਆਂਗਾ, ਮੂਲ ਚੰਦ ਨੂੰ ਕੀ ਕਹਾਂਗਾ ਵੀ ਕੀ ਹੋਇਆ, ਵਿੱਚ ਤਾਂ ਮੈਂ ਫਸ ਗਿਆ ਹੁਣ, ਪਿਤਾ ਮਹਿਤਾ ਕਾਲੂ ਨੂੰ ਕੀ ਕਹਾਂਗਾ, ਬਾਬੇ ਮੂਲ ਚੰਦ ਨੂੰ ਕੀ ਕਹਾਂਗਾ।
ਨਾਨਕ ਜਨਨੀ ਬੂਜਤ ਉੱਤਰ ਦਿਓ ਕੋ,
ਮਾਤਾ ਤ੍ਰਿਪਤਾ ਪੁੱਛੇਗੀ, ਗੁਰੂ ਨਾਨਕ ਸਾਹਿਬ ਦੇ ਮਾਤਾ ਜੀ ਪੁੱਛਣਗੇ ਤੇ ਉਹਨਾਂ ਨੂੰ ਕੀ ਕਹਾਂਗਾ ਕਿ ਤੁਹਾਡਾ ਪੁੱਤਰ ਮੁਸਲਮਾਨ ਧਰਮ ਚ ਚਲਾ ਗਿਆ, ਕੀ ਜਵਾਬ ਦਿਆਂਗਾ। ਮਨ ਹੀ ਮਨ ਇਸ ਤਰ੍ਹਾਂ ਸੋਚੀ ਜਾਂਦੇ ਨੇ।
ਹੋ ਮੁਰ ਪਰ ਸਰ ਹੈ ਖੋਜ ਖੈਰ ਨਾ ਖੋਰ ਨਾ ਜਾਣੇ ਪਿਓ ਕੋ,
ਮੇਰੇ ਨਾਲ ਖੋਰ ਰੱਖਣਗੇ ਨਾ ਵੀ ਜੈਰਾਮ ਦੀ ਗਲਤੀ ਹੈ, ਇਹ ਜ਼ਿੰਮੇਵਾਰ ਸੀ ਇੱਥੇ, ਇਹਨੇ ਕਿਉਂ ਨਹੀਂ ਸੰਭਾਲਿਆ। ਪਰ ਅਸਲ ਭੇਦ ਉਹਨਾਂ ਨੂੰ ਥੋੜੀ ਹੁਣ ਪਤਾ ਲੱਗਣਾ ਵੀ ਇੱਥੇ ਹੋ ਕੀ ਰਿਹਾ, ਉਹਨਾਂ ਨੇ ਤਾਂ ਸੁਣਨਾ ਹੀ ਹੈ ਨਾ, ਉਹ ਤਾਂ ਉਲਟਾ ਮੇਰੇ ਨਾਲ ਖੋਰ ਰੱਖਣਗੇ।
ਜਿਤ ਚੀਤ ਨਕੇ ਬਰਿਓ ਦੁਰਬੈਸੀਓ,
ਦੇ ਵਿਚ ਬੜੇ ਲੱਜਤ ਜੇ ਹੋ ਕੇ ਚਿਤ ਵਿਚ ਭਾਈਆ ਜੈ ਰਾਮ ਜੀ ਆਪਣੇ ਘਰ ਚ ਪ੍ਰਵੇਸ਼ ਕਰ ਗਏ, ਲੁਕ ਗਏ ਇਕ ਕਮਰੇ ਵਿਚ ਜਾ ਕੇ।
ਗਰੀਬ ਨੀਵ ਕਰ ਮਸ਼ਟ ਸੋਚ ਤਨ ਜੈਸੀਓ,
ਕਹਿੰਦੇ ਆਪਣੀ ਧੋਣ ਨੀਵੀ ਕਰ ਲਈ ਤੇ ਮੂੰਹ ਤੋਂ ਚੁੱਪ ਧਾਰਨ ਕਰ ਲਈ ਹੈ ਤੇ ਸੋਚੀ ਜਾਂਦਾ ਮਨ ਹੀ ਮਨ, ਅਨਕ ਪ੍ਰਕਾਰ ਦੀਆਂ ਸੋਚਾਂ ਜੈਰਾਮ ਜੀ ਦੇ ਹਿਰਦੇ ਚ ਚੱਲਦੀਆਂ ਨੇ।
ਚਰਨ ਖਨਤ ਚਖ ਨੀਰ ਭਰੇ ਹਰ ਆਵਈ,
ਪੈਰ ਦੇ ਅੰਗੂਠੇ ਨਾਲ ਜ਼ਮੀਨ ਖੋਤਰੀ ਜਾਂਦੇ ਨੇ ਤੇ ਨੇਤਰ ਭਰ ਭਰ ਕੇ ਕਈ ਵਾਰੀ ਹੰਝੂ ਵਗਦੇ ਨੇ, ਰੁਕਦੇ ਨੇ, ਫਿਰ ਵਹਿਦੇ ਨੇ, ਇਸ ਤਰ੍ਹਾਂ ਅੱਖਾਂ ਭਰ ਭਰ ਕੇ ਭਾਈਆ ਜੈ ਰਾਮ ਜੀ ਰੋ ਰਹੇ ਨੇ।
ਕਰਨਾ ਮੂਰਤ ਧਰੀ ਮਨੋ ਪਛਤਾਵਈ,
ਕਰਨਾ ਦੀ ਮੂਰਤ ਆਪਣੇ ਹਿਰਦੇ ਚ ਧਰੀ ਹੋਈ ਮਾਨੋ ਜਾਂ ਕਰੁਣਾ ਰਸ ਨੇ ਮੂਰਤ ਬਣਾ ਲਈ ਹੈ ਤੇ ਪਛਤਾਵਾ ਕਰ ਰਹੀ ਹੈ।
ਲਖਿਓ ਨਾਨਕੀ ਤਿਸੈ ਤੁੰਡ ਮੁਰਝਾਇਆ,
ਔਰ ਬੇਬੇ ਨਾਨਕੀ ਜੀ ਘਰ ਚ ਸਨ, ਉਨ੍ਹਾਂ ਨੇ ਵੇਖਿਆ ਪਤੀ ਦੇਵ ਦਾ ਮੂੰਹ ਮੁਰਝਾਇਆ ਹੋਇਆ, ਬੜੇ ਚਿੰਤਾ ਤੁਰ ਨੇ ਤੇ ਚਿੰਤਾ ਤੁਰ ਹੋਏ ਸਿਰ ਨੀਵਾ ਕਰੀ ਬੈਠੇ ਨੇ।
ਜਲ ਬਿਨ ਤੋਰੀ ਨਾਲ ਕਮਲ ਕੁਮ ਲਾਇਆ,
ਏਦਾਂ ਚਿੰਤਾ ਤੁਰ ਹੋ ਕੇ ਮੁਰਝਾਏ ਹੋਏ ਨੇ ਜਿਵੇਂ ਪਾਣੀ ਤੋਂ ਬਿਨਾਂ ਕਮਲ ਦਾ ਫੁੱਲ ਹੁੰਦਾ ਨਾ, ਉਹਦੀ ਨਾਲ ਟੁੱਟ ਜਾਏ ਤੇ ਕਮਲ ਦਾ ਫੁੱਲ ਮੁਰਝਾ ਜਾਂਦਾ, ਏਦਾਂ ਇਹ ਮੁਰਝਾਏ ਹੋਏ ਨੇ ਚਿੰਤਾ ਕਰਕੇ।
ਚਿਤ ਚੱਕਰਤ ਅਤਿ ਚਿਤ ਕਹੋ ਕਸ ਵੀ ਤੁਮੇ,
ਨਾਨਕੀ ਜੀ ਬੋਲੇ ਪਤੀ ਦੇਵ ਜੀ ਕੀ ਗੱਲ ਹੈ, ਚਿਤ ਚੇਦਾਂ ਚੱਕਰਤ ਹੋਏ ਕਿਉਂ ਬੈਠੇ ਹੋ, ਕਿਸ ਗੱਲ ਦੀ ਚਿੰਤਾ ਹੈ, ਕਿਸ ਗੱਲ ਦਾ ਮਨ ਚ ਇਹੋ ਜਿਹਾ ਅਫਸੋਸ ਲੱਗਾ ਹੋਇਆ।
ਉਹ ਸ਼ੋਕ ਸਿੰਧ ਮੈਂ ਮਗਨ ਬਤਾਵੋ ਨਿਜ ਗਮੈ,
ਸ਼ੋਕ ਦੇ ਸਮੁੰਦਰ ਵਿਚ ਵਹਿੰਦੇ ਨਜ਼ਰ ਆ ਰਹੇ ਹੋ ਮੈਨੂੰ, ਤੁਸੀਂ ਦੱਸੋ ਤੁਹਾਡਾ ਕੀ ਗਮ ਹੈ, ਅੰਦਰ ਦਾ ਕੀ ਦੁੱਖ ਹੈ, ਕੀ ਹੋਇਆ, ਉੱਥੇ ਤੁਸੀਂ ਗਏ ਸੀ ਨਵਾਬ ਦੇ ਕੋਲ, ਉੱਥੇ ਕੀ ਹੋਇਆ, ਕਿਸ ਸ਼ੋਕ ਦੇ ਗਮ ਚ ਡੁੱਬੇ ਹੋਏ ਹੋ।
ਉਚਰੇ ਬਚਨ ਜਰਾਮ ਅਕੀਰਤ ਜੈਤਾ,
ਜੈ ਰਾਮ ਜੀ ਅੱਗੋਂ ਬੋਲੇ ਨਾਨਕੀ ਤੈਨੂੰ ਨੀ ਪਤਾ ਹਰ ਥਾਂ ਤੇ ਅਪਜਸ ਹੋ ਰਿਹਾ, ਜਿੱਥੇ ਕਿੱਥੇ ਨਾਨਕ ਜੀ ਦਾ ਅਪਜਸ ਹੋਣ ਲੱਗ ਪਿਆ।
ਧਰਮ ਰੀਤ ਵਿਪਰੀਤ ਚਿੰਤ ਚਿਤ ਮੋਹੇ ਮਾਂ,
ਨਾਨਕ ਜੀ ਧਰਮ ਦੀ ਰੀਤ ਤੋਂ ਵਿਪਰੀਤ ਚੱਲ ਪਏ ਨੇ, ਅੱਜ ਤੱਕ ਕੋਈ ਹਿੰਦੂ ਨਮਾਜ਼ ਪੜਨ ਵਾਸਤੇ ਕਿਸੇ ਮਸੀਤ ਚ ਨਹੀਂ ਗਿਆ, ਪਰ ਅੱਜ ਨਾਨਕ ਜੀ ਗਏ ਨੇ ਤੇ ਮੇਰੇ ਮਨ ਦੇ ਵਿਚ ਇਸ ਗੱਲ ਦੀ ਚਿੰਤਾ, ਇਸ ਗੱਲ ਦਾ ਫਿਕਰ ਹੈ।
ਪ੍ਰਾਤ ਤੁਮਾਰੋ ਗਯੋ ਸੰਗ ਨਿਪ ਖਾਨ ਕੇ, ਹੁਕਰ ਹੈ ਆਜ ਨਿਵਾਜ ਮਸੀਤ ਪਿਆਨ ਕੇ,
ਅੱਜ ਤੁਹਾਡੇ ਵੀਰ ਨੇ ਨਵਾਂ ਕੌਤਕ ਰਚਿਆ, ਉਹ ਨਵਾਬ ਦੌਲਤ ਖਾਂ ਦੇ ਨਾਲ ਨਮਾਜ਼ ਪੜਨ ਵਾਸਤੇ ਮਸੀਤ ਵਿਚ ਗਏ ਨੇ, ਅੱਜ ਉਹ ਮਸਜਿਦ ਵਿਚ ਨਵਾਜ਼ ਪੜਨ ਵਾਸਤੇ ਨਵਾਬ ਦੌਲਤ ਖਾਂ ਦੇ ਨਾਲ ਗਏ ਨੇ।
ਚਤੁਰ ਵਰਨ ਮੈਂ ਰੋਰ ਤੁਰਕ ਤੈ ਹੋਵੇ ਹੈ,
ਸਾਰੇ ਵਰਨਾ ਵਿਚ ਲੋਕਾਂ ਵਿਚ ਇਹੋ ਜਿਹਾ ਰੌਲਾ ਪੈ ਗਿਆ ਕਿ ਨਾਨਕ ਜੀ ਨੇ ਉੱਥੇ ਜਾ ਕੇ ਮੁਸਲਮਾਨ ਹੋ ਜਾਣਾ, ਉੱਥੇ ਜਾ ਕੇ ਉਹਨਾਂ ਨੇ ਇਹਨਾਂ ਦਾ ਦੀਨ ਧਾਰਨ ਕਰ ਲੈਣਾ।
ਗਯੋ ਖਾਨ ਚੱਲ ਆਪ ਸੰਗ ਬੋਲੋਏ ਹੈ,
ਆਪ ਨਵਾਬ ਗਿਆ ਨਾਨਕ ਜੀ ਦੇ ਨਾਲ ਤੇ ਬੜੀ ਲੋਕਾਈ ਨਾਲ ਗਈ ਹੋਈ ਹੈ, ਬੜੇ ਬੜੇ ਕਾਜੀ ਮੌਲਵੀ ਨਾਲ ਗਏ ਹੋਏ ਨੇ।
ਸ਼ੋਕ ਸਿੰਧ ਮੈਂ ਮਗਨ ਸੁਨਤ ਮੈਂ ਮਨ ਬਯੋ,
ਇਸ ਕਰਕੇ ਮੈਂ ਸ਼ੋਕ ਦੇ ਸਮੁੰਦਰ ਵਿਚ ਮਗਨ ਆ, ਵੀ ਹੋ ਕੀ ਗਿਆ, ਇਹ ਬਣ ਕੀ ਗਿਆ, ਹੁਣ ਹੋਵੇਗਾ ਕੀ, ਇਸ ਤਰ੍ਹਾਂ ਦੀ ਚਿੰਤਾ ਇਸ ਤਰ੍ਹਾਂ ਦਾ ਫਿਕਰ ਮੇਰੇ ਹਿਰਦੇ ਚ ਹੋ ਰਿਹਾ।
ਉਹ ਪੋਤ ਨਾ ਪ੍ਰਾਪਤ ਹੋਏ ਯਤਨ ਬੋ ਵਿਦ ਛਯੋ,
ਮੈਨੂੰ ਤਾਂ ਕੋਈ ਜਹਾਜ਼ ਨਹੀਂ ਲੱਭਦਾ, ਮੈਨੂੰ ਕੋਈ ਕਿਨਾਰਾ ਨਹੀਂ ਲੱਭਦਾ, ਮੈਂ ਬੜੇ ਯਤਨ ਕਰ ਹਟਿਆ ਹਾਂ।
ਭਨਤ ਨਾਨਕੀ ਬਚਨ ਨਾ ਚਿੰਤਾ ਕੀਜੀਏ, ਪਰਮ ਨਾ ਭੂਲੋ ਪੇਵ ਭਲੇ ਲਖ ਲੀਜੀਏ।
ਨਾਨਕੀ ਜੋ ਅਡੋਲ ਨਿਸ਼ਚੇ ਵਾਲੇ ਸਨ, ਕਹਿਣ ਲੱਗੇ ਪਤੀ ਦੇਵ ਜੀ ਨਾ ਚਿੰਤਾ ਕੀਜੀਏ, ਚਿੰਤਾ ਨਾ ਕਰੋ, ਪਰਮ ਦੇ ਵਿਚ ਨਾ ਭੁੱਲੋ, ਮੇਰੇ ਵੀਰ ਦੇ ਭੇਦ ਆਮ ਇਨਸਾਨੀ ਮਤ ਦੀ ਸਮਝ ਵਿਚ ਨਹੀਂ ਆਉਂਦੇ, ਜੇ ਅੱਜ ਉਹ ਮਸੀਤ ਵੱਲ ਗਏ ਨੇ ਤੇ ਜ਼ਰੂਰ ਉੱਥੇ ਵੀ ਕਿਸੇ ਨੂੰ ਤਾਰਨਾ ਹੋਣਾ, ਉੱਥੇ ਵੀ ਕਿਸੇ ਦੀ ਕਲਿਆਣ ਵਾਸਤੇ ਗਏ ਨੇ, ਇਹ ਭੇਦ ਤੁਸੀਂ ਮੇਰੇ ਸਾਹਿਬ ਜੀ ਦਾ ਜਾਣ ਲੋ।
ਪ੍ਰਾਤ ਹਮਾਰੋ ਪਯੋ ਤੇਸ ਨਰ ਭਗਤ ਕੋ।
ਮੇਰੇ ਵੀਰ ਜੀ, ਉਹ ਤਿੰਨਾਂ ਲੋਕਾਂ ਦੇ ਮਾਲਕ ਨੇ, ਪਰ ਉਹ ਭਗਤੀ ਦਾ ਅਵਤਾਰ ਧਾਰਨ ਕਰਕੇ ਆਏ ਹਨ, ਭਗਤ ਬਣ ਕੇ ਸੰਸਾਰ ਚ ਨਰ ਜਾਮੇ ਵਿਚ ਆਏ ਨੇ।
ਉਤਰੈ ਲੋਕਨ ਕੋ ਕੰਤ ਰਚਿਓ ਜਿਨ ਜਗਤ ਕੋ।
ਇਨ੍ਹਾਂ ਲੋਕਾਂ ਦੇ ਕੰਤ ਮਾਲਕ ਨੇ ਮੇਰੇ ਵੀਰ, ਜਿਨ੍ਹਾਂ ਨੇ ਸਾਰੇ ਜਗਤ ਦੀ ਰਚਨਾ ਰਚੀ ਹੈ, ਸਾਰਾ ਸੰਸਾਰ ਜਿਨ੍ਹਾਂ ਦਾ ਰਚਿਆ ਹੋਇਆ।
ਪੰਨੰਗ ਦਾਨਮ ਅਮਰ ਬਰਨ ਕਿੰਨਰ ਧਰਾ।
ਸ਼ੇਸ਼ ਨਾਗ ਜੇ ਦਾਨਵ ਅਮਰ ਦੇਵਤੇ ਵਰਣ ਕਿੰਨਰ ਧਰਤੀ ਆਦਿ ਕੇ ਜਿਤਨੇ ਹਨ।
ਮਾਰਤੰਡ ਜਮ ਇੰਦਰ ਹਰ ਜਗ ਕਰਾ।
ਮਾਰਤੰਡ ਸੂਰਜ ਹੈ, ਜਮ ਰਾਜ ਹੈ, ਚੰਦਰਮਾ ਹੈ, ਇੰਦਰ ਦੇਵਤਾ ਹੈ, ਸ਼ਿਵ ਜੀ ਹੈ, ਔਰ ਜਗਤ ਨੂੰ ਕਰਨੇ ਵਾਲਾ ਜੋ ਬ੍ਰਹਮਾ ਹੈ।
ਪੌਨ ਬਨ ਬਿਗ ਪਾਲ ਰਜਾਏ ਨਾ ਫੇਰਈ। ਉਹ ਨਰ ਬਪਰਾ ਹੈ ਕੌਣ ਬੰਕ ਦ੍ਰਿਗ ਹੇਰਈ।
ਕੌਣ ਅਗਨੀ ਦੇਵ ਦਿਸ਼ਾ ਪਾਲ ਜੇ ਦੇਵਤੇ, ਜਿਨ੍ਹਾਂ ਦਾ ਹੁਕਮ ਨਹੀਂ ਮੋੜ ਸਕਦੇ, ਇਹੋ ਜਿਹਾ ਕਿਹੜਾ ਨਰ ਸਧਾਰਨ ਹੈ ਜਿਹੜਾ ਟੇਢੀ ਨਿਗਾਹ ਕਰਕੇ ਵੀ ਮੇਰੇ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਵੱਲ ਵੇਖ ਸਕਦਾ ਹੋਵੇ। ਜਿਨ੍ਹਾਂ ਦੀ ਆਗਿਆ ਚ ਸਾਰੇ ਦੇਵੀ ਦੇਵਤੇ ਚੱਲਦੇ ਨੇ, ਜਿਨ੍ਹਾਂ ਦੇ ਹੁਕਮ ਦੇ ਵਿਚ ਸਾਰੇ ਦੇਵਤੇ ਚੱਲਦੇ ਨੇ, ਕੌਣ ਐਸਾ ਵਿਚਾਰਾ ਸਧਾਰਨ ਜਾ ਨਰ ਦੌਲਤ ਖਾਂ ਜਿਹੜਾ ਮੇਰੇ ਸਾਹਿਬ ਜੀ ਵੱਲ, ਮੇਰੇ ਵੀਰ ਵੱਲ ਟੇਢੀ ਨਿਗਾਹ ਕਰਕੇ ਵੀ ਵੇਖ ਸਕੇ।
ਜਿਸ ਕੀ ਚਿੰਤਾ ਚੀਤ ਰਤੀ ਨਾ ਕੀਜੀਏ।
ਚਿੰਤਾ ਰਤੀ ਭਰ ਜਿੰਨੀ ਵੀ ਆਪਣੇ ਹਿਰਦੇ ਚ ਨਾ ਕਰੋ।
ਲੱਜਿਤ ਤਿਨ ਕੋ ਕਰੈ ਜੋ ਆਏ ਲਖੀ ਜੀਓ।
ਆ ਜਿਹੜੇ ਲੋਕ ਤਮਾਸ਼ਾ ਵੇਖਣ ਵਾਲੇ ਤੇ ਨਵਾਬ ਦੌਲਤ ਖਾਂ ਵਰਗੇ ਸਾਰੇ ਲੱਜਤ ਹੋਣਗੇ, ਵੇਖਿਆ ਜੇ ਸਭ ਸ਼ਰਮਿੰਦਾ ਹੋਣਗੇ।
ਤੁਮ ਹੈ ਸੰਗ ਆਨੰਦ ਰਸੋਈ ਖਾਈਏ।
ਤੁਸੀਂ ਆਨੰਦਤ ਹੋਵੋ, ਚਿੰਤਾ ਛੱਡੋ, ਆ ਪ੍ਰਸ਼ਾਦਾ ਤਿਆਰ ਹੈ ਤਾਂ ਭੋਜਨ ਛਕੋ। ਬੇਬੇ ਨਾਨਕੀ ਜੀ ਅਡੋਲ ਸਨ, ਉਹ ਜਾਣਦੇ ਸਨ ਕਿ ਮੇਰੇ ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੋਈ ਸਧਾਰਨ ਵਿਅਕਤੀ ਨਹੀਂ ਹਨ। ਤੇ ਬੇਬੇ ਨਾਨਕੀ ਜੀ ਕਹਿੰਦੇ ਤੁਸੀਂ ਪ੍ਰਸ਼ਾਦਾ ਛਕੋ, ਭੋਜਨ ਛਕੋ।
ਉਹ ਨਹੀਂ ਹਿਰਦੈ ਪ੍ਰਤੀਤ ਤਾਂ ਬਿਪਰ ਪਠਾਈਏ।
ਜੇ ਮੇਰੀ ਗੱਲ ਦੀ ਪ੍ਰਤੀਤ ਨਹੀਂ ਨਾ ਆਉਂਦੀ ਤੇ ਇੱਦਾਂ ਕਰੋ ਵੀ ਪੰਡਿਤ ਜੀ ਨੂੰ ਭੇਜ ਦੋ ਆਪਣੇ ਨੂੰ, ਜਾ ਕੇ ਆਪ ਵੇਖਾ ਵੇਖਾਂ ਨਾਲ ਕਿ ਉੱਥੇ ਮਸੀਤ ਚ ਕੀ ਹੁੰਦਾ। ਜੇ ਤੁਸੀਂ ਨਹੀਂ ਨਾ ਜਾਣਾ ਤੇ ਪੰਡਿਤ ਜੀ ਨੂੰ ਭੇਜ ਦਿਓ, ਉਹ ਜਾ ਕੇ ਉੱਥੇ ਵੇਖ ਆਉਣਗੇ ਕਿ ਉੱਥੇ ਕੀ ਹੋਇਆ।
ਭੇਜਿਓ ਨਿੱਦਾ ਦੂਤ ਮਸੀਤੇ ਦਿਸ਼ ਗਯੋ।
ਜੈ ਰਾਮ ਨੇ ਉਸੇ ਵੇਲੇ ਆਪਣਾ ਨਿੱਦਾ ਪੁਰੋਹਿਤ, ਇਹਦਾ ਨਾਂ ਸੀ, ਉਸੇ ਵਕਤ ਉਹਨੂੰ ਆਖਿਆ ਵੀ ਜਾਓ ਜਾ ਕੇ ਮਸੀਤ ਚ ਵੇਖੋ।
ਪੀਰ ਪੂਰ ਭਰ ਰਹੀ ਸਥਾਨ ਨਾ ਤੈਰੇ।
ਨਿੱਦਾ ਜੀ ਗਏ ਅੱਗੇ, ਮਸੀਤ ਚ ਬੜੀ ਭੀੜ ਲੱਗੀ ਹੋਈ, ਬੜੇ ਲੋਕ ਇਕੱਠੇ ਹੋਏ, ਪੈਰ ਰੱਖਣ ਨੂੰ ਉੱਥੇ ਥਾਂ ਨਹੀਂ ਨਜ਼ਰ ਆਉਂਦੀ।
ਏਕ ਏਕ ਕੋ ਲੰਘ ਧਾਏ ਦਸ ਅੰਤਰ।
ਕੱਲੇ ਨੂੰ ਲੰਘਦਿਆਂ ਹੋਇਆ ਭਾਈ ਨਿੱਧਾ ਪ੍ਰੋਤ ਜੀ ਅੱਗੇ ਨੂੰ ਚਲੇ ਗਏ ਜਿੱਥੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਖਲੋਤੇ ਸਨ।
ਕਰਨਾ ਨਿਧ ਕੋ ਦੇਖ ਬਿਸੂ ਵੈ ਉਰ ਖਰੋ।
ਜਾ ਕੇ ਨਿੱਧੇ ਨੇ ਵੀ ਵੇਖਿਆ ਤੇ ਬੜਾ ਝੂਰਨ ਲੱਗਾ ਮਨ ਹੀ ਮਨ ਵੀ, ਵੇਖੋ ਸਾਡਾ ਧਰਮ ਕੀ ਹੋ ਜਾਏਗਾ, ਸਾਡੇ ਧਰਮ ਦਾ ਵੇਖੋ ਕੀ ਬਣੇਗਾ। ਹੁਣ ਸਾਡੇ ਧਰਮ ਨਾਲ ਸੰਬੰਧਤ ਨੇ, ਮੈਂ ਇਨ੍ਹਾਂ ਦੀ ਕੁੱਲ ਦਾ ਪੁਰੋਹਿਤ ਵੀ ਹਾਂ, ਤੇ ਕੀ ਹੋ ਰਿਹਾ ਵੇਖ ਕੇ ਕਹਿੰਦੇ ਵੀ ਝੂਰਨ ਲੱਗਾ।
ਦੋਹੇਰਾ ਪਹੁੰਚਿਓ ਨਿਕਟ ਨਾ ਸ਼੍ਰੀ ਗੁਰੂ ਪੀਰ ਪਈ ਪਰਪੋਰ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਤੱਕ ਨਹੀਂ ਪਹੁੰਚ ਸਕਿਆ ਕਿਉਂਕਿ ਰਸ਼ ਬਹੁਤ ਸੀ, ਭੀੜ ਬਹੁਤ ਜਿਆਦਾ ਲੱਗੀ ਹੋਈ ਸੀ।
ਕਵੀ ਸੰਤੋਖ ਸਿੰਘ ਧਿਆਏ ਅਬ ਪੂਰਨ ਪਾ ਸੁਖ ਮੂਰ।
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਇਸ ਅਧਿਆਇ ਨੂੰ ਸੰਪੂਰਨ ਕਰਦਾ ਹਾਂ ਜਿਹਦੇ ਵਿਚ ਸਾਰੇ ਸੁਖ ਹਨ। ਮਹਾਰਾਜ ਗੁਰੂ ਨਾਨਕ ਸਾਹਿਬ ਦੀ ਇਸ ਕਥਾ ਦੇ ਅਧਿਆਇ ਨੂੰ ਸੰਪੂਰਨ ਕਰਦਾ ਹੋਇਆ ਨਵੇਂ ਅਧਿਆਇ ਦੀ ਪ੍ਰਾਰੰਭਤਾ ਕਰਾਂਗੇ, ਜਿਸ ਵਿਚ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਉਜਾਗਰ ਹੋਵੇਗੀ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ। ਸਾਹਿਬ ਜੀ ਦਾ ਪਵਿੱਤਰ ਪਾਵਨ ਇਤਿਹਾਸ ਹੈ, ਕਥਨ ਕਰਦਿਆਂ ਹੋਈਆਂ ਫੁੱਲਾਂ ਦੀ ਖੇਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ